सुन सत गुर के वाक वर कृपा सने रस साथ नमो करी तैं समोठ चलो निकट गिर नाथ।
वाहिगुरु जी का खालसा वाहिगुरु जी की फतेह। सतगुरु जी की साजी निवाजी परम सत्कार योग साध संगत जी दीन दयाल पतत पावन भगत वत्सल कृपा निदान साहिब कमाल साहिब जमाल जुगो जुग अटल श्री गुरु ग्रंथ साहिब जी की परम पवित्र हजूरी विच सतसंगत करन दा भागा भरिया समा प्राप्त हो रहा है। बाबाणियां कहानियां पुत सपुत करेन मन विच शरदा भावना और सिखी सिदक दी दात बख्शिश करन वाली सतगुरु सच्चे पातशाह जी की परम पवित्र इतिहास की कथा सरवण करन वास्ते संगतां गुरदरबार विच सतगुरां दे दर्शन दिदारे करदिआं हाजरियां भर रहीआं ने। धन कलगीधर पातशाह साहिब श्री गुरु गोबिंद सिंह साहिब महाराज ਪੰਘਾਣੀ ਦੀ ਜੰਗ ਜਿੱਤਣ ਤੋਂ ਉਪਰੰਤ ਅਨੇਕਾਂ ਕੌਤਕ ਕਰਦਿਆਂ ਆਨੰਦਪੁਰ ਸਾਹਿਬ ਵਿਖੇ ਆਏ। ਆਪਣੀ ਇਸ ਪੁਰੀ ਨੂੰ ਦੁਬਾਰਾ ਨਵੇਂ ਸਿਰਿਓਂ ਵਸਾਰਿਆ ਹੈ। ਜੁੱਧ ਜੀਤ ਆਏ ਜਬੈ ਟਿਕੈ ਨਾ ਤਿੰਨ ਪੁਰ ਪਾਵ ਕਾਹ ਲੂਰ ਮੈਂ ਬੰਧਿਓ ਆਨ ਆਨੰਦਪੁਰ ਗਾਮ। ਬਹੁਤ ਜ਼ਿਆਦਾ ਰੌਣਕਾਂ ਵਧੀਆਂ ਅਨੇਕਾਂ ਗੁਰੂ ਕੇ ਸਿੱਖ ਦਰਸ਼ਨ ਕਰਨ ਲਈ ਆਉਂਦੇ ਨੇ। ਅਨੇਕਾਂ ਗੁਰੂ ਕਿਆ ਸਿੱਖਾਂ ਨੇ ਦੋਨਾਂ ਲੋਕਾਂ ਦਾ ਲਾਭ ਜਾਣਦਿਆਂ ਹੋਇਆਂ ਆਨੰਦਪੁਰ ਸਾਹਿਬ ਵਿਖੇ ਆਪਣੇ ਘਰ ਬਣਾ ਕੇ ਇੱਥੇ ਪੱਕਾ ਵਾਸਾ ਕੀਤਾ। ਅਨੇਕਾਂ ਹੀ ਵਪਾਰ ਬਿਰਤੀ ਵਾਲੇ ਵਪਾਰੀ ਲੋਕ ਵੀ ਆ ਕੇ ਆਪਣੀਆਂ ਦੁਕਾਨਾਂ ਸਜਾ ਕੇ ਬੈਠੇ। ਇਉਂ ਗੁਰੂ ਕੀ ਨਗਰੀ ਬੜੇ ਸੁੰਦਰ ਰੂਪ ਵਿਚ ਵਸੀ। ਗੁਰੂ ਕੇ ਤਿਆਰ ਬਰਤਿਆਰ ਸਿੰਘ ਆਲੇ ਦੁਆਲੇ ਦੇ ਇਲਾਕੇ ਵਿਚ ਘਾਹ ਦਾਣਾ ਵਗੈਰਾ ਹੋਰ ਵਸਤੂਆਂ ਦਾ ਪ੍ਰਬੰਧ ਕਰਨ ਵਾਸਤੇ ਜਾਂਦੇ ਔਰ ਲੋੜੀਂਦੀਆਂ ਚੀਜ਼ਾਂ ਗੁਰੂ ਕੇ ਸਿੱਖ ਮੁੱਲ ਵੀ ਲਿਆਉਂਦੇ। ਜਿਹੜਾ ਕੋਈ ਰੰਗੜ ਜਾਂ ਕੋਈ ਗੁੱਜਰ ਗੁਰੂ ਘਰ ਦਾ ਦੁਖੀ ਇਲਾਕੇ ਦੇ ਵਿਚੋਂ ਕੋਈ ਗੁਰੂ ਕਿਆਂ ਸਿੰਘਾਂ ਦੀ ਵਿਰੋਧਤਾ ਕਰਦਾ ਜਾਂ ਕੋਈ ਹੋਰ ਕਿਸੇ ਨੂੰ ਦੁੱਖ ਦਿੰਦਾ ਤਾਂ ਸਤਿਗੁਰੂ ਜੀ ਕੇ ਦੁਲਾਰੇ ਉਨ੍ਹਾਂ ਨੂੰ ਸਜਾਵਾਂ ਵੀ ਦਿੰਦੇ ਤੇ ਉਨ੍ਹਾਂ ਦੇ ਕੋਲੋਂ ਕੁਝ ਲੋੜੀਂਦੀਆਂ ਵਸਤੂਆਂ ਚੁੱਕ ਕੇ ਲੈ ਵੀ ਆਉਂਦੇ। ਇਉਂ ਗੁਰੂ ਕਾ ਖਾਲਸਾ ਮਾਰ ਬਕਾਰਾ ਵੀ ਕਰਦਾ। ਖਬਰਾਂ ਭੀਮ ਚੰਦ ਰਾਜੇ ਦੇ ਕੋਲ ਪਹੁੰਚਦੀਆਂ ਨੇ ਤੇ ਉਹ ਖਬਰਾਂ ਪਹੁੰਚਾਉਣ ਵਾਲੇ ਆਪਣਾ ਪੱਖ ਰੱਖਦੇ ਨੇ ਕਿ ਗੁਰੂ ਕੇ ਸਿੱਖ ਸਾਨੂੰ ਲੁੱਟਦੇ ਨੇ ਸਾਨੂੰ ਮਾਰਦੇ ਨੇ। ਵਧਾ ਚੜਾ ਕੇ ਗੱਲਾਂ ਭੀਮ ਚੰਦ ਨੂੰ ਕਹੀਆਂ ਜਾਂਦੀਆਂ। ਭੀਮ ਚੰਦ ਚਿੰਤਾ ਵਿਚ ਹੈ ਕਿ ਕਿਵੇਂ ਮੇਰੇ ਇਲਾਕੇ ਵਿਚ ਅਮਨ ਚੈਨ ਹੋਵੇ। ਗੁਰੂ ਨਾਲ ਲੜਕੇ ਦੇਖ ਲਿਆ ਉਲਟਾ ਆਪਣਾ ਨੁਕਸਾਨ ਕਰਾਉਣਾ ਪਿਆ। ਉਸ ਵਕਤ ਆਪਣੇ ਵਜ਼ੀਰਾਂ ਦੀ ਸਭਾ ਲਗਾਈ। ਹੋਰ ਵੀ ਸਿਆਣੇ ਦਾਨਸ਼ਵਰ ਜਿਹੜੇ ਦਰਬਾਰੀ ਸਨ ਉਹ ਬੁਲਾਏ। ਸਲਾਹ ਮਸ਼ਵਰਾ ਕੀਤਾ ਕੀ ਕਰਨਾ ਚਾਹੀਦਾ। ਸੋ ਇਹ ਸਲਾਹ ਠਹਿਰਾਈ ਗਈ ਕਿ ਗੁਰੂ ਘਰ ਨਾਲ ਮੇਲ ਕੀਤਾ ਜਾਵੇ। ਸਤਿਗੁਰੂ ਜੀ ਬਖਸ਼ਿੰਦ ਹਨ, ਪਿਛਲੀਆਂ ਗੱਲਾਂ ਬਖਸ਼ ਦੇਣਗੇ। ਗੁਰੂ ਨਾਲ ਮੇਲ ਕਰਨ ਦੇ ਵਿਚ ਹੀ ਭਲਾ ਹੈ। ਸੋ ਇਉਂ ਇਹ ਸਲਾਹ ਪੱਕੀ ਕਰਕੇ ਭੀਮ ਚੰਦ ਨੇ ਆਪਣਾ ਇਕ ਦੂਤ ਸਤਿਗੁਰਾਂ ਵੱਲ ਭੇਜਿਆ, ਜਿਸ ਨੇ ਨਿਮਰਤਾ ਦੇ ਸਹਿਤ ਭੀਮ ਚੰਦ ਔਰ ਉਹਦੇ ਸਾਥੀ ਰਾਜਿਆਂ ਵੱਲੋਂ ਬੇਨਤੀ ਕੀਤੀ, ਮਹਾਰਾਜ ਪਿਛਲੀ ਭੁੱਲ ਚੁੱਕ ਸਾਡੀ ਬਖਸ਼ ਦਿਓ, ਅੱਗੋਂ ਤੋਂ ਅਸੀਂ ਮੇਲ ਰੱਖਣਾ ਚਾਹੁੰਦੇ ਹਾਂ। ਮਹਾਰਾਜ ਨੇ ਬਚਨ ਕੀਤਾ, ਭਾਈ ਪਹਿਲਾਂ ਵੀ ਵਿਗਾੜ ਤੁਹਾਡੇ ਰਾਜੇ ਨੇ ਕੀਤਾ ਸੀ, ਅਸੀਂ ਤਾਂ ਵਿਗਾੜ ਕੀਤਾ ਕੋਈ ਨਹੀਂ। ਸਾਡੇ ਸਿੱਖਾਂ ਨੇ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ, ਜ਼ੋਰ ਜ਼ਬਰਦਸਤੀ ਨਹੀਂ ਕੀਤੀ, ਕਿਸੇ ਦਾ ਘਰ ਨਹੀਂ ਢਾਇਆ, ਕਿਸੇ ਦੇ ਪੈਸੇ ਨਹੀਂ ਖੋਏ, ਕਿਸੇ ਨੂੰ ਨਜਾਇਜ਼ ਮਾਰਿਆ ਕੁੱਟਿਆ ਨਹੀਂ। ਇਹ ਤਾਂ ਤੁਹਾਡੇ ਵੱਲੋਂ ਹੀ ਵਾਧਾ ਹੋਇਆ ਸੀ, ਜਿਸ ਦਾ ਜਵਾਬ ਸਾਨੂੰ ਦੇਣਾ ਪਿਆ। ਤੇ ਜੇ ਤੁਸੀਂ ਰਸ ਦੇ ਨਾਲ ਰਹਿਣਾ ਚਾਹੁੰਦੇ ਹੋ ਤਾਂ ਅਸੀਂ ਵੀ ਹਮੇਸ਼ਾ ਰਸ ਹੀ ਰੱਖਾਂਗੇ। ਜਾ ਕੇ ਭੀਮ ਚੰਦ ਨੂੰ ਕਹਿ ਦਿਓ ਕਿ ਜੇ ਤਾਂ ਨਿਮਰਤਾ ਧਾਰਨ ਕਰਕੇ ਪ੍ਰੇਮ ਭਾਵਨਾ ਨਾਲ ਆਏ ਤਾਂ ਗੁਰੂ ਘਰ ਵਿੱਚੋਂ ਸਭ ਕੁਝ ਹੀ ਪ੍ਰਾਪਤ ਹੋ ਸਕਦਾ ਹੈ। ਤੇ ਜਿਹੜਾ ਵੀ ਕੋਈ ਚੜ ਕੇ ਆਵੇਗਾ, ਜਿਹੜਾ ਹੰਕਾਰ ਭਾਵਨਾ ਲੈ ਕੇ ਆਵੇਗਾ, ਉਹ ਜ਼ਰੂਰ ਬਰ ਜ਼ਰੂਰ ਮੂਧੇ ਮੂੰਹ ਡਿੱਗੇਗਾ। ਭੀਮ ਚੰਦ ਨੂੰ ਕਹਿ ਦੇਵੀ, ਤੇਰੀ ਖੁਟਿਆਈ ਕਰਕੇ ਪਹਿਲਾਂ ਮਾਹੌਲ ਵਿਗੜਿਆ ਸੀ, ਜੇ ਤੂੰ ਸਹੀ ਚੱਲਦਾ ਹੈ ਤਾਂ ਸਭ ਕੁਝ ਠੀਕ ਠਾਕ ਰਹੇਗਾ। ਇਉਂ ਸਤਿਗੁਰੂ ਮਹਾਰਾਜ ਜੀ ਨੇ ਦੂਤ ਨੂੰ ਸੁਨੇਹਾ ਦੇ ਦਿੱਤਾ। ਇਥੋਂ ਤੱਕ ਵਿਚਾਰ ਸੰਗਤਾਂ ਕੱਲ ਸਰਵਣ ਕੀਤੀ ਸੀ, ਜਿਵੇਂ ਅੱਗੇ ਇਤਿਹਾਸ ਆ ਰਿਹਾ ਹੈ। ਸ਼ਰਧਾ ਭਾਵਨਾ ਨਾਲ ਸਰਵਣ ਕਰ ਲਾਹਾ ਪ੍ਰਾਪਤ ਕਰੀਏ।
ਦੋਹਰਾ ਸੁਨ ਸਤਿਗੁਰ ਕੇ ਵਾਕ ਵਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ੍ਰੇਸ਼ਟ ਉੱਤਮ ਬਚਨ ਸੁਣ ਕੇ
ਕਿਰਪਾ ਸਨੇ ਰਸ ਸਾਥ।
ਜੋ ਬਚਨ ਸਤਿਗੁਰਾਂ ਦੇ ਕਿਰਪਾ ਦੇ ਸਮੇਤ ਹਨ ਤੇ ਰਸ ਵਾਲੇ ਨੇ, ਪ੍ਰੇਮ ਵਾਲੇ ਨੇ, ਇਹ ਰਸਮਈ ਕਿਰਪਾ ਭਰੇ ਬਚਨ ਸੁਣ ਕੇ
ਨਮੋ ਕਰੀ ਤੈ ਸਮੋਟ।
ਉਸ ਵਕਤ ਭੀਮ ਚੰਦ ਦੇ ਦੂਤ ਨੇ ਉੱਠ ਕੇ ਸਤਿਗੁਰੂ ਜੀ ਅੱਗੇ ਨਮਸਕਾਰ ਕੀਤੀ।
ਚੱਲਿਓ ਨਿਕਟ ਗਿਰ ਨਾਥ।
ਅਤੇ ਹੁਣ ਇਥੋਂ ਵਿਦਾ ਹੋ ਕੇ ਆਪਣੇ ਪਹਾੜੀ ਰਾਜੇ ਭੀਮ ਚੰਦ ਦੇ ਕੋਲ ਜਾਣ ਲਈ ਤਿਆਰ ਹੋਇਆ।
ਕਬਿਤ ਬਾਜ ਪੈ ਆਰੂੜ ਤੈ ਬਾਜ ਪੈ ਆਰੂੜ ਕਰ ਜਾਨ ਗਤ ਗੂੜ ਔਰ।
ਬਾਜ ਕਹਿੰਦੇ ਨੇ ਘੋੜੇ ਨੂੰ, ਘੋੜੇ ਤੇ ਸਵਾਰ ਹੋਇਆ ਸਤਿਗੁਰੂ ਜੀ ਦੀ ਗੂੜ ਗਤੀ ਨੂੰ ਜਾਣ ਕੇ, ਜੋ ਸਤਿਗੁਰਾਂ ਨੇ ਨਿਰਭੈਤਾ ਵਾਲੇ ਸੱਚੇ ਬਚਨ ਕਹੇ ਸਨ ਤੇ ਜੋ ਹੁਣ ਗੁਰੂ ਕਾ ਅੱਗੇ ਆਸ਼ਾ ਹੈ, ਸਮਝ ਕੇ ਜਾਣ ਕੇ ਘੋੜੇ ਉਪਰ ਸਵਾਰ ਹੋਇਆ ਹੈ ਦੂਤ।
ਗੁਰੂ ਗੁਣ ਰੂੜ ਕੋ ਵਿਚਾਰਤ ਸਿਧਾਰਿਓ ਹੈ।
ਸਤਿਗੁਰੂ ਜੀ ਦੇ ਸੁੰਦਰ ਗੁਣਾਂ ਨੂੰ ਵਿਚਾਰਦਿਆਂ ਹੋਇਆ ਦੂਤ ਨੇ ਚਾਲੇ ਪਾ ਦਿੱਤੇ।
ਤਾਤ ਕਾਲ ਗਯੋ ਭੀਮ ਚੰਦ ਕੋ ਮਿਲਤ ਪਾਇਓ।
ਬੜੀ ਜਲਦੀ ਨਾਲ, ਬੜੀ ਕਾਹਲੀ ਨਾਲ ਦੂਤ ਗਿਆ ਕਹਿਲੂਰ ਨੂੰ, ਭੀਮ ਚੰਦ ਰਾਜੇ ਨੂੰ ਜਾ ਕੇ ਮਿਲਿਆ।
ਜਿਤਕ ਪ੍ਰਸੰਗ ਸੀ ਉਹ ਸਕਲ ਉਚਾਰਿਓ ਹੈ।
ਜਿੰਨਾ ਪ੍ਰਸੰਗ, ਜੋ ਗੱਲ ਬਾਤ ਸਤਿਗੁਰਾਂ ਦੇ ਨਾਲ ਹੋਈ ਤੇ ਜੋ ਬਚਨ ਅੱਗੇ ਸਤਿਗੁਰੂ ਜੀ ਨੇ ਕਹੇ ਨੇ, ਉਹ ਸਾਰੀ ਗੱਲਬਾਤ ਰਾਜੇ ਨੂੰ ਜਾ ਕੇ ਦੱਸੀ ਹੈ।
ਅਬ ਹੈ ਕਿਰਪਾਲ ਨੇ ਬਕਰਤ ਕੋ ਖਿਆਲ ਕੁਛ।
ਦੂਤ ਸਾਰੀ ਗੱਲ ਦੱਸ ਕੇ ਕਹਿਣ ਲੱਗਾ ਕਿ ਰਾਜਾ ਜੀ, ਹੁਣ ਸਤਿਗੁਰੂ ਜੀ ਕਿਰਪਾਲੂ ਹਨ, ਕਿਰਪਾ ਰਸ ਵਿਚ ਢਲੇ ਹੋਏ ਨੇ, ਕੋਈ ਸਤਿਗੁਰਾਂ ਦੇ ਮਨ ਵਿਚ ਵਿਰੋਧ ਭਰਿਆ ਟੇਢ ਤਾਈ ਦਾ ਖਿਆਲ ਨਹੀਂ ਹੈ।
ਚਾਲੀਏ ਉਤਾਲ ਸਭ ਕਾਰਜ ਸੁਧਾਰਿਓ ਹੈ।
ਸੋ ਇਸ ਲਈ ਤੈਨੂੰ ਵੀ ਚਾਹੀਦਾ ਕਿ ਤੂੰ ਵੀ ਆਪਣੇ ਮਨ ਵਿਚੋਂ ਟੇਢ ਭਾਵਨਾ, ਮੰਦੀ ਭਾਵਨਾ ਨੂੰ ਛੱਡ ਦੇ, ਵਿਰੋਧ ਨੂੰ ਛੱਡ ਦੇ ਤੇ ਜਲਦੀ ਚੱਲ ਸਤਿਗੁਰਾਂ ਨਾਲ ਮਿਲਣ ਵਾਸਤੇ। ਸਾਰਾ ਕੁਝ ਮੈਂ ਇਹ ਗੱਲਬਾਤ ਕਰਕੇ ਆਇਆ, ਸਾਰਾ ਮਾਹੌਲ ਠੀਕ ਸੁਧਰਿਆ ਹੈ।
ਆਨੰਦ ਬਿਲੰਦ ਹੋਏ ਰਹੋ ਹੈ ਆਨੰਦਪੁਰ।
ਆਨੰਦਪੁਰ ਵਿਚ ਤਾਂ ਬਹੁਤੇ ਹੀ ਆਨੰਦ ਵਰਤ ਰਹੇ ਨੇ, ਆਨੰਦ ਮੰਗਲਾਚਾਰ ਹੋ ਰਹੇ ਹਨ।
ਜਿੱਤ ਕਿਤ ਵੀਰ ਬ੍ਰਿੰਦ ਦਲ ਕੇ ਨਿਹਾਰਿਓ ਹੈ।
ਜਿੱਧਰ ਜਿੱਧਰ ਵੀ ਤੱਕੀਏ ਗੁਰਸਿੱਖਾਂ ਦੀ ਬਹੁਤੀ ਭੀੜ, ਹੋਰ ਆਉਣ ਵਾਲੇ ਲੋਕਾਂ ਦੀ ਭੀੜ, ਬਹੁਤਾ ਗੁਰੂ ਕਾ ਦਲ, ਸਾਰਾ ਮੈਂ ਅੱਖੀ ਵੇਖ ਕੇ ਆਇਆ ਹਾਂ।
ਕੀਜੇ ਨਿਜ ਮੇਲ ਗਨ ਬੀਰਨ ਸਕੇਲ ਕਰ।
ਆਪਣੇ ਸੂਰਮਿਆਂ ਨੂੰ ਨਾਲ ਲੈ ਕੇ ਚੱਲ ਔਰ ਸਤਿਗੁਰੂ ਜੀ ਦੇ ਨਾਲ ਮੇਲ ਮਿਲਾਪ ਕਰ ਲੈ।
ਗੁਰੂ ਹਰ ਖਾਏ ਕੈ ਹਰਖ ਨਿਜ ਧਾਰੀਏ।
ਸਤਿਗੁਰਾਂ ਨੂੰ ਪ੍ਰਸੰਨ ਕਰਕੇ ਗੁਰੂ ਕੀਆਂ ਖੁਸ਼ੀਆਂ ਲੈ ਕੇ ਤੂੰ ਵੀ ਖੁਸ਼ੀ ਪ੍ਰਾਪਤ ਕਰ।
ਕਰਾ ਮਾਤ ਸਾਹਿਬ ਸੁਜਾਨ ਕੋ ਸੁਜਾਨ ਮਨ।
ਮਨ ਵਿਚ ਇਹ ਜਾਣ ਲੈ, ਇਹ ਗੱਲ ਪੱਕੀ ਕਰ ਲੈ ਕਿ ਸਤਿਗੁਰੂ ਜੀ ਆਤਮਿਕ ਸ਼ਕਤੀਆਂ ਦੇ ਮਾਲਕ ਹਨ। ਕਰਾਮਾਤ ਸਾਹਿਬ ਸਭ ਆਤਮਿਕ ਸ਼ਕਤੀਆਂ ਦੇ ਮਾਲਕ ਨੇ। ਸੁਜਾਨ ਅੰਤਰਜਾਮੀ ਹਨ, ਚਤਰ ਹਨ, ਸੂਝਵਾਨ ਹਨ। ਇਹ ਗੱਲ ਆਪਣੇ ਮਨ ਵਿਚ ਜਾਣ ਕੇ
ਬੰਦਨਾ ਚਰਨ ਕਰ ਬਿਨਤੀ ਉਚਾਰੀਏ।
ਸੂਤੇ ਸੁਭਾਅ ਵਾਲਾ ਹੋ ਕੇ ਸਤਿਗੁਰਾਂ ਦੇ ਚਰਨਾਂ ਤੇ ਜਾ ਕੇ ਨਮਸਕਾਰਾਂ ਕਰ ਤੇ ਜੋ ਵੀ ਗੱਲ ਕਹੇ ਬੇਨਤੀ ਰੂਪ ਵਿਚ ਸਤਿਗੁਰਾਂ ਨੂੰ ਕਹੀ, ਬੇਨਤੀ ਹੀ ਕਰੀ।
ਆਪਣੋ ਅਸ਼ੇਸ਼ ਦੇਸ਼ ਹੋਤ ਜੋ ਕਲੇਸ਼ ਵੇਸ।
ਆਪਣੇ ਸਾਰੇ ਇਲਾਕੇ ਵਿਚ ਜੋ ਨਿਤਾ ਪ੍ਰਤੀ ਬਹੁਤੇ ਕਲੇਸ਼ ਬਹੁਤੇ ਉਪਦਰਵ ਹੋ ਰਹੇ ਨੇ
ਗੋਪਤਾ ਵਿਸ਼ੇਸ਼ ਬਨ ਨੀਕੇ ਹੀ ਉਭਾਰੀਏ
ਆਪਣੇ ਇਲਾਕੇ ਦਾ ਰਖਵਾਲਾ ਬਣ ਕੇ ਇਉਂ ਸਤਿਗੁਰਾਂ ਨਾਲ ਮੇਲ ਮਿਲਾਪ ਕਰਕੇ ਉਹਨਾਂ ਉਪਦਰਵਾਂ ਤੋਂ ਆਪਣੀ ਪ੍ਰਜਾ ਨੂੰ ਬਚਾਉਣਾ ਕਰ
ਦਵੈਸ਼ ਕੋ ਨਾਲੇਸ਼ ਧਰ ਮੁਦਤ ਹਮੇਸ਼ ਰਹੋ
ਨਿਤਾ ਪ੍ਰਤੀ ਆਪਣੇ ਮਨ ਵਿਚ ਆਨੰਦਿਤ ਰਹਿ ਦਵੈਸ਼ ਨਾ ਧਾਰਨ ਕਰ ਮਨ ਵਿਚ ਆਪਣੇ ਵੱਲੋਂ ਤੂੰ ਵੈਰ ਵਿਰੋਧ ਦੀ ਭਾਵਨਾ ਨਾ ਰੱਖ ਇਹਦੇ ਨਾਲ ਸਦਾ ਆਨੰਦ ਬਣਿਆ ਰਹੇਗਾ
ਮਾਨ ਉਪਦੇਸ਼ ਕੋ ਕਪਟ ਨਿਰਵਾਰੀਏ
ਸਤਿਗੁਰੂ ਜੀ ਦੇ ਉਪਦੇਸ਼ ਨੂੰ ਮੰਨ ਗੁਰੂ ਕੀ ਸਿੱਖਿਆ ਨੂੰ ਮੰਨ ਤੇ ਆਪਣੇ ਮਨ ਵਿਚੋਂ ਕਪਟ ਧੋਖਾ ਫਰੇਬ ਇਹ ਸਾਰਾ ਕੱਢ ਦੇ
ਸੁਨ ਕੈ ਵਕੀਲ ਤੇ ਸੁਸ਼ੀਲ ਕੋ ਛਬੀਲੋ ਰੂਪ
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅਤਿਅੰਤ ਸੁੰਦਰਤਾ ਭਰਿਆ ਸਰੂਪ ਆਪਣੇ ਵਕੀਲ ਕੋ ਦੂਤ ਕੋਲੋਂ ਸੁਣ ਕੇ ਬਾਰੀ ਤੌਰ ਤੇ ਵੀ ਸੁੰਦਰਤਾ ਹੈ ਗੁਰੂ ਕੇ ਸਰੂਪ ਦੀ ਆਨੰਦਪੁਰ ਸਾਹਿਬ ਦੇ ਵੀ ਅਨੇਕਾਂ ਆਨੰਦਾਂ ਦਾ ਵਰਣਨ ਕੀਤਾ ਤੇ ਸਤਿਗੁਰੂ ਜੀ ਦਾ ਸੁਭਾਅ ਬੜਾ ਸੁੰਦਰ ਹੈ ਸਤਿਗੁਰੂ ਜੀ ਦਾ ਆਸ਼ਾ ਵੀ ਬੜਾ ਸੁੰਦਰ ਹੈ ਹਰ ਤਰ੍ਹਾਂ ਨਾਲ ਗੁਰੂ ਕੇ ਸੁੰਦਰ ਸਰੂਪ ਦੇ ਗੁਣਾਂ ਨੂੰ ਤੱਕ ਕੇ ਸੁਣ ਕੇ ਵਕੀਲ ਕੋਲੋਂ
ਉਪਤ ਹਠੀ ਲੋਹਠ ਤਿਆਗ ਤਾਤ ਕਾਲ ਕੋ
ਇਹ ਜਿਹੜਾ ਬੜਾ ਹਠੀ ਰਾਜਾ ਸੀ ਭੀਮ ਚੰਦ ਇਹਨੇ ਝੱਟ ਆਪਣੇ ਮਨ ਦਾ ਹੱਠ ਛੱਡ ਦਿੱਤਾ
ਭੇਟਨ ਸਕੇਲ ਕਰ ਚੜਿਓ ਗੱਜ ਪੇਲ ਕਰ
ਕੀਮਤੀ ਭੇਟਾਵਾਂ ਇਕੱਤਰ ਕਰਕੇ ਆਪਣੇ ਹਾਥੀ ਨੂੰ ਤਿਆਰ ਕਰਵਾ ਕੇ ਉਸ ਉੱਪਰ ਚੜਿਆ
ਫੌਜਨ ਕੋ ਮੇਲ ਕਰ ਧਾਰਤ ਉਤਾਲ ਕੋ
ਆਪਣੀਆਂ ਫੌਜਾਂ ਨੂੰ ਆਪਣੇ ਨਾਲ ਮੇਲ ਕਰਕੇ ਔਰ ਜਲਦੀ ਕਰਦਿਆਂ ਕਿ ਮੈਂ ਜਲਦੀ ਤੋਂ ਜਲਦੀ ਆਨੰਦਪੁਰ ਸਾਹਿਬ ਪਹੁੰਚ ਜਾਵਾਂ
ਮਾਰਗ ਪਿਆਨ ਕਰ ਆਨੰਦਪੁਰੇ ਕੋ
ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਰਸਤੇ ਤੇ ਚਾਲੇ ਪਾ ਦਿੱਤੇ
ਆਨ ਕਰ ਉਤਰਿਓ ਮਹਾਨ ਮਹੀ ਪਾਲ ਕੋ
ਉਸ ਵੇਲੇ ਇਹ ਜਿਹੜਾ ਬਹੁਤ ਸਾਰਿਆਂ 22 ਧਾਰਾਂ ਦੀਆਂ ਜਿੰਨੀਆਂ ਧਾਰਾਂ ਨੇ 22 ਉਹਨਾਂ ਸਾਰਿਆਂ ਦਾ ਮੁਖੀ ਰਾਜਾ ਜਿਹੜਾ ਭੀਮ ਚੰਦ ਹੈ ਆਣ ਉਤਰਿਆ ਆਨੰਦਪੁਰ ਸਾਹਿਬ ਵਿਖੇ
ਸੁਧ ਕੋ ਸੁਨਤ ਸੁਧ ਲੈ ਬੇਤ ਆਨੰਦ ਚੰਦ
ਇਧਰੋਂ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਬਰ ਸਾਰ ਲੈਣ ਲਈ ਕਿ ਭੀਮ ਚੰਦ ਕਿਵੇਂ ਆਇਆ ਹੈ ਕਿਹੜੀ ਤਿਆਰੀ ਕਰਕੇ ਆਇਆ ਕੀ ਭਾਵਨਾ ਲੈ ਕੇ ਆਇਆ ਸਾਰੀ ਖਬਰ ਲੈਣ ਲਈ ਤੇ ਇਧਰ ਗੁਰੂ ਘਰ ਦੀ ਖਬਰ ਦੇਣ ਦੇ ਵਾਸਤੇ
ਭੇਜੋ ਸ਼੍ਰੀ ਗੋਬਿੰਦ ਸਿੰਘ ਰਾਜਨੀਤ ਚਾਲ ਕੋ
ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਦੀਵਾਨ ਭਾਈ ਆਨੰਦ ਚੰਦ ਨੂੰ ਭੇਜਿਆ ਇਹ ਰਾਜਨੀਤੀ ਦੀ ਚਾਲ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਧਰਮ ਦੇ ਕੁੰਡੇ ਹੇਠ ਰੱਖ ਕੇ ਰਾਜਨੀਤੀ ਨੂੰ ਚਲਾਉਂਦੇ ਨੇ ਨੀਤੀ ਵਿਚਾਰ ਕੇ ਕਿ ਪਹਿਲਾਂ ਭੀਮ ਚੰਦ ਜੋ ਹੈ ਇਸ ਦੀ ਜੋ ਮਨ ਦੀ ਭਾਵਨਾ ਹੈ ਉਹਨੂੰ ਸਮਝਣਾ ਚਾਹੀਦਾ ਤੇ ਫੇਰ ਇਹਨਾਂ ਨੂੰ ਥਾਵਾਂ ਥਾਵਾਂ ਤੇ ਟਿਕਾਇਆ ਜਾਵੇ ਆਏ ਹੋਏ ਦਾ ਸਵਾਗਤ ਕਰਨਾ ਇਹ ਵੀ ਗੁਰੂ ਘਰ ਦੀ ਰੀਤ ਹੈ ਹਰ ਪ੍ਰਕਾਰ ਦੀ ਨੀਤ ਨੂੰ ਵਿਚਾਰ ਕੇ ਕਿ ਉਹਨਾਂ ਨੂੰ ਆਪਣੇ ਤਰੀਕੇ ਨਾਲ ਵਿਸ਼ਰਾਮ ਵਾਸਤੇ ਜਗ੍ਹਾ ਦਿੱਤੀ ਜਾਵੇ ਸਾਰਿਆਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਵੇ ਤੇ ਹੋਰ ਵੀ ਜਿਹੜੀ ਤਰ੍ਹਾਂ ਤਰ੍ਹਾਂ ਦੀ ਕੋਈ ਗੱਲਬਾਤ ਹੈ ਉਸ ਦਾ ਖਿਆਲ ਰੱਖਿਆ ਜਾਵੇ ਇਹ ਰਾਜਨੀਤੀ ਵਿਚਾਰਦਿਆਂ ਦੀਵਾਨ ਆਨੰਦ ਚੰਦ ਜੀ ਨੂੰ ਸਤਿਗੁਰੂ ਜੀ ਨੇ ਭੇਜਿਆ
ਖਾਨ ਪਾਨ ਦਾਨਾ ਤ੍ਰਿਣ ਦੀਨਸ ਵਿਸ਼ਾਲ ਤਬ
ਬਹੁਤ ਜ਼ਿਆਦਾ ਫੌਜਾਂ ਵਾਸਤੇ ਖਾਣਾ ਪੀਣਾ ਘੋੜਿਆਂ ਹਾਥੀਆਂ ਲਈ ਘਾਹ ਦਾਣਾ ਵਗੈਰਾ ਸਾਰੀਆਂ ਲੋੜੀਂਦੀਆਂ ਵਸਤੂਆਂ ਦੀਵਾਨ ਆਨੰਦ ਚੰਦ ਜੀ ਨੇ ਜਾ ਕੇ ਦਿੱਤੀਆਂ
ਪਾਛਲੇ ਪੈਰ ਠਹਿਰਾਇਓ ਮੇਲ ਆਵਨੋ
ਗੱਲਬਾਤ ਦੀਵਾਨ ਆਨੰਦ ਚੰਦ ਜੀ ਨੇ ਭੀਮ ਚੰਦ ਨਾਲ ਕੀਤੀ ਤੇ ਪਿਛਲੇ ਪਹਿਰ ਦਾ ਮੇਲ ਠਹਿਰਾ ਲਿਆ ਕਿ ਪਿਛਲੇ ਪਹਿਰ ਭਾਵ ਜੋ ਸ਼ਾਮਾਂ ਦੇ ਦੀਵਾਨ ਸੱਜਣਗੇ ਉਦੋਂ ਮਿਲਾਪ ਗੁਰੂ ਨਾਲ ਹੋਵੇਗਾ ਉਦੋਂ ਤੂੰ ਦਰਸ਼ਨਾਂ ਲਈ ਗੁਰੂ ਕੀ ਹਜੂਰੀ ਵਿਚ ਆਉਣਾ ਇਹ ਸਾਰੀ ਗੱਲਬਾਤ ਠਹਿਰਾ ਲਈ ਪੱਕੀ ਕਰ ਲਈ
ਬਿਜਿਆ ਕੋ ਪਾਨ ਕਰ ਸੋਚ ਤਨ ਠਾਨ ਕਰ
ਸਮਾਂ ਹੋਇਆ ਹੈ ਤੀਸਰੇ ਪਹਿਰ ਦੇ ਦੀਵਾਨ ਸੱਜਣ ਦਾ ਸਤਿਗੁਰੂ ਜੀ ਨੇ ਇਸ਼ਨਾਨ ਪਾਣੀ ਕੀਤਾ ਪਿਆਰੇ ਕੀਤੇ ਸ਼ਰਦਾਈ ਵਗੈਰਾ ਛਕੀ
ਸ਼ਨਾਨ ਕਰ ਪੋਸ਼ਿਸ਼ ਮੰਗਾਵਨੋ
ਔਰ ਇਉਂ ਸਰੀਰ ਦੀ ਸੁਚਮ ਪਵਿੱਤਰਤਾ ਕਰਨ ਉਪਰੰਤ ਇਸ਼ਨਾਨ ਕਰਕੇ ਪੁਸ਼ਾਕਾ ਮੰਗਾਇਆ ਪਹਿਨਿਆ
ਸੁੰਦਰ ਪੈਰ ਕਰ ਭੂਕਨ ਰਤਨ ਜਰ
ਸੋਹਣਾ ਪੁਸ਼ਾਕਾ ਪਹਿਨ ਕੇ ਔਰ ਇਸੇ ਤਰ੍ਹਾਂ ਜਿਹਦੇ ਵਿਚ ਭੂਖਣ ਗਹਿਣੇ ਰਤਨ ਵਗੈਰਾ ਜੜੇ ਹਨ
ਕਰ ਸ਼ਮਸ਼ੇਰ ਸਮ ਸ਼ੇਰ ਵੈ ਦਿਖਾਵਨੋ
ਐਸੀ ਸ਼ਮਸ਼ੇਰ ਐਸੀ ਤਲਵਾਰ ਐਸੀ ਕਿਰਪਾਨ ਗੁਰੂ ਕੀ ਜਿਸ ਵਿਚ ਹੀਰੇ ਵਗੈਰਾ ਜੜੇ ਹੋਏ ਨੇ ਮੁੱਠੇ ਵਿਚ ਸ਼ੇਰ ਵਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੀ ਉਹ ਸ੍ਰੀ ਸਾਹਿਬ ਗਲੇ ਪਹਿਨੀ ਹੈ।
ਨਿਠੁਰ ਕੋ ਦੰਡ ਪੁੱਜ ਦੰਡ ਕੇ ਸਿਕੰਦ ਧਰ।
ਬਹੁਤ ਜ਼ਿਆਦਾ ਕਠੜਾ, ਬਹੁਤ ਕਠੋਰ ਜਿਹੜਾ ਧਨੁਖ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਮੋਢਿਆਂ ਤੇ ਰੱਖਿਆ। ਗੁਰੂ ਕੇ ਬਾਜੂ, ਗੁਰੂ ਕੀਆਂ ਬਾਹਾਂ, ਜਿਵੇਂ ਹਾਥੀ ਦੀ ਸੁੰਡ ਮਜ਼ਬੂਤ ਹੁੰਦੀ ਹੈ, ਐਸੇ ਮਜ਼ਬੂਤ ਗੁਰੂ ਕੇ ਡੌਲੇ, ਐਸੀਆਂ ਬਾਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਧਨੁਖ ਉਹਨਾਂ ਉੱਪਰ ਟਿਕਾਇਆ ਹੈ।
ਤੀਖਨ ਖਤੰਗ ਕੀਨ ਪਾਨ ਮੈਂ ਫੇਰਾਵਨੋ।
ਤਿੱਖਾ ਤੀਰ, ਜਿੱਥੇ ਭੱਠੇ ਵਿਚ ਤੀਰ ਸੁਭਾਏ ਮਾਨ ਨੇ, ਉਥੇ ਸਤਿਗੁਰੂ ਜੀ ਨੇ ਆਪਣੇ ਹੱਥ ਵਿਚ ਵੀ ਖਪਰਾ ਤੀਰ ਸੁਭਾਏ ਮਾਨ ਰੱਖਿਆ ਹੈ। ਅੱਜ ਜਦੋਂ ਅਸੀਂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਦੇ ਹਾਂ, ਆਰਤੀ ਕੀਰਤਨ ਉਪਰੰਤ ਕੁਝ ਸ਼ਸਤਰਾਂ ਦੇ ਦਰਸ਼ਨ ਉਥੇ ਸੰਗਤਾਂ ਨੂੰ ਕਰਵਾਏ ਜਾਂਦੇ ਨੇ। ਉਨ੍ਹਾਂ ਵਿਚ ਇਕ ਵੱਡਾ ਤੀਰ ਹੈ ਚੌੜੇ ਫਾਲ ਵਾਲਾ, ਜਿਸ ਨੂੰ ਖਪਰਾ ਤੀਰ ਕਿਹਾ ਜਾਂਦਾ ਸੀ। ਉਹ ਖਪਰਾ ਤੀਰ ਸਤਿਗੁਰੂ ਜੀ ਆਪਣੇ ਹੱਥ ਵਿਚ ਰੱਖਿਆ ਕਰਦੇ ਸਨ, ਜਿਵੇਂ ਅੱਜ ਕੱਲ ਆ ਸ੍ਰੀ ਸਾਹਿਬ ਆਪਾਂ ਆਪਣੇ ਹੱਥ ਵਿਚ ਰੱਖਦੇ ਹਾਂ ਨਾ, ਸਤਿਗੁਰੂ ਜੀ ਚੌੜਾ ਖਪਰਾ ਤੀਰ ਆਪਣੇ ਹੱਥ ਵਿਚ ਰੱਖਿਆ ਕਰਦੇ ਸਨ। ਉਹ ਆਪਣੇ ਕਰ ਕਮਲਾਂ ਵਿਚ ਸਤਿਗੁਰੂ ਜੀ ਨੇ ਪਕੜਿਆ।
ਗਹਿਰੀ ਗਵਨ ਪੱਗ ਪੰਕਜ ਰਵਨ।
ਜਿਵੇਂ ਸ਼ੇਰ ਚੱਲਦਾ ਹੈ ਨਾ, ਸ਼ੇਰ ਦੀ ਚਾਲ ਫੁਰਤੀ ਭਰੀ ਤੇ ਹੁਸ਼ਿਆਰੀ ਭਰੀ ਹੁੰਦੀ ਹੈ, ਬੜੀ ਸੁੰਦਰ ਚਾਲ ਵਿਚ ਸ਼ੇਰ ਤੁਰਦਾ, ਇਉਂ ਬੜੀ ਸੋਹਣੀ ਚਾਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਪਏ ਨੇ।
ਚਲੋ ਸਭਾ ਕੇ ਸਥਾਨ ਮੈਂ ਪਿਆ ਨੇ ਆਪ ਕੀਨੀਓ।
ਸਭਾ ਅਸਥਾਨ, ਜਿੱਥੇ ਦੀਵਾਨ ਸਜਦਾ ਹੈ, ਉਸ ਦੀਵਾਨ ਅਸਥਾਨ ਵੱਲ ਨੂੰ ਸਤਿਗੁਰੂ ਜੀ ਨੇ ਚਾਲੇ ਪਾ ਦਿੱਤੇ।
ਕੰਚਨ ਸਿੰਘਾਸਨ ਪੈ ਬੈਠੇ ਸੁਖ ਆਸਨ ਸੋ।
ਧੰਨ ਸਤਿਗੁਰੂ ਸੱਚੇ ਪਾਤਸ਼ਾਹ ਸੁਨਹਿਰੀ ਸਿੰਘਾਸਨ ਦੇ ਉੱਪਰ ਬੜੇ ਸੁਖ ਸਮੇਤ ਆਣ ਬੈਠੇ।
ਨਿਕਟ ਸਾਰਾ ਸ਼ਾਂਤਿਕਾਏ ਦ੍ਰਿੜ ਲੀਨੀਓ।
ਔਰ ਇਉਂ ਉਸ ਸਿੰਘਾਸਨ ਤੇ ਬੈਠਿਆ ਹੋਇਆ ਸਰਾਸਨ ਭਾਵ ਜਿਹੜਾ ਧਨੁਖ ਹੈ, ਗੁਰੂ ਕੀ ਕਮਾਨ ਹੈ, ਉਸ ਨੂੰ ਆਪਣੇ ਨੇੜੇ ਟਿਕਾ ਲਿਆ, ਰੱਖ ਲਿਆ।
ਚੋਰਦਾਰ ਚੋਰ ਚਾਰੂ ਚਾਰ ਦਿਸ਼ ਢੋਰ ਕਰ।
ਗੁਰੂ ਕੇ ਚੌਰ ਬਰਦਾਰ ਸੁੰਦਰ ਚੌਰ ਲੈ ਕੇ ਸਤਿਗੁਰੂ ਮਹਾਰਾਜ ਜੀ ਤੇ ਚੌਰ ਚਲਾਉਂਦੇ ਹਨ, ਜੋ ਚਾਰੇ ਪਾਸੇ ਝੂਲਦਾ ਹੈ।
ਸ਼ੋਭਾ ਕੋ ਪਟਾਵੇ ਸਮ ਕਿਰਨੋ ਕੁਚੀਨੀਏ।
ਧੰਨ ਸਤਿਗੁਰੂ ਮਹਾਰਾਜ ਦੀ ਸ਼ੋਭਾ ਵਧਾਉਂਦੇ ਹਨ ਉਹ ਚੌਰ, ਜਿਵੇਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਨੇ, ਸੋ ਇਸ ਪ੍ਰਕਾਰ ਚਮਕਦੇ ਹੋਏ ਚੌਰ ਬਹੁਤ ਸੋਭਾ ਪਾਉਂਦੇ ਹਨ।
ਫਰਸ਼ ਅਨੇਕ ਰੰਗ ਸਜਿਓ ਸਭ ਬਿਉਂਤ ਸੰਗ।
ਤਰ੍ਹਾਂ ਤਰ੍ਹਾਂ ਦੀਆਂ ਦਰੀਆਂ, ਤਰ੍ਹਾਂ ਤਰ੍ਹਾਂ ਦੇ ਗਲੀਚੇ, ਵਿਛਾਉਣੇ ਬੜੀ ਬਿਉਂਤ ਦੇ ਨਾਲ ਵਿਛਾਏ ਹੋਏ ਹਨ।
ਸਭਾ ਮੈਂ ਸੁਗੰਧ ਤਾਕੀ ਗੰਗ ਛੋੜ ਦੀਨੀਓ।
ਔਰ ਸਾਰੀ ਸਭਾ ਅਸਥਾਨ ਵਿਚ ਦੀਵਾਨ ਅਸਥਾਨ ਤੇ ਚਾਰ ਚੁਫੇਰੇ ਬੜੀਆਂ ਸੁਗੰਧੀਆਂ ਦਾ ਛਿੜਕਾ ਕਰ ਦਿੱਤਾ ਗਿਆ।
ਆਯੋ ਨੰਦ ਚੰਦ ਕਰ ਬੰਦਨਾ ਕੋ ਦਯਾ ਰਾਮ।
ਸੋ ਭਾਈ ਨੰਦ ਚੰਦ ਜੀ ਤੇ ਗੁਰੂ ਘਰ ਦੇ ਪੁਰੋਹਿਤ ਭਾਈ ਦਯਾ ਰਾਮ ਜੀ ਆਏ ਔਰ ਸਤਿਗੁਰਾਂ ਦੇ ਅੱਗੇ ਨਮਸਕਾਰ ਕੀਤੀ ਹੈ।
ਪ੍ਰੋਧਾ ਮਹਾਵੀਰ ਤੀਨ ਭਰਾਤ ਥੇਰੇ ਥਾਨ ਮੈਂ।
ਜੋ ਭਾਈ ਦਯਾ ਰਾਮ ਜੀ ਪ੍ਰੋਧਾ ਪੁਰੋਹਿਤ ਹਨ, ਸੋ ਉਹ ਵੀ ਗੁਰੂ ਕੀ ਹਜੂਰੀ ਵਿਚ ਪਹੁੰਚੇ। ਤਿੰਨੇ ਭਰਾ ਸਤਿਗੁਰੂ ਮਹਾਰਾਜ ਜੀ ਦੀ ਭੂਆ ਜੀ ਦੇ ਪੁੱਤਰ ਦੀਵਾਨ ਮਾਹਰੀ ਚੰਦ ਹੋ ਜੀ, ਕਿਉਂਕਿ ਪੰਜ ਭਰਾ ਸਨ ਸਤਿਗੁਰੂ ਜੀ ਕੇ ਭੂਆ ਦੇ ਪੁੱਤਰ, ਜਿਨ੍ਹਾਂ ਵਿਚੋਂ ਸੰਗੋ ਸ਼ਾਹ ਤੇ ਜੀਤ ਮੱਲ ਇਹ ਦੋਵੇਂ ਭੰਗਾਣੀ ਦੀ ਜੰਗ ਵਿਚ ਸ਼ਹੀਦ ਹੋ ਚੁੱਕੇ ਨੇ। ਭਾਈ ਮਾਹਰੀ ਚੰਦ, ਗੋਪਾਲ ਚੰਦ ਹੋਰੀ, ਤਿੰਨੇ ਗੁਲਾਬ ਚੰਦ ਹੋਰੀ, ਤਿੰਨੇ ਭਰਾ ਜੋ ਹਨ ਮਾਹਰੀ ਚੰਦ, ਸਾਹਿਬ ਚੰਦ ਹੋਰੀ, ਇਹ ਵੀ ਸਤਿਗੁਰੂ ਮਹਾਰਾਜ ਦੀ ਹਜੂਰੀ ਵਿਚ ਆਣ ਸੱਜੇ।
ਬ੍ਰਿੰਦ ਜੇ ਮਸੰਦ ਧਨ ਸੰਚਿਤ ਬੇਲੰਦ ਡੀਲ।
ਬਹੁਤੇ ਗੁਰੂ ਕੇ ਥਾਵਾਂ ਥਾਵਾਂ ਦੇ ਜਥੇਦਾਰ ਸਿੱਖ, ਮਸੰਦ ਸਿੱਖ, ਜੋ ਗੁਰੂ ਘਰ ਦੀ ਕਾਰ ਭੇਟਾ ਥਾਵਾਂ ਥਾਵਾਂ ਤੋਂ ਉਗਰਾ ਕੇ ਲਿਆਉਂਦੇ ਤੇ ਗੁਰੂ ਕੀ ਹਜੂਰੀ ਵਿਚ ਅਰਪਣ ਕਰਦੇ ਨੇ, ਉਹ ਵੀ ਆਪੋ ਆਪਣੀਆਂ ਥਾਵਾਂ ਤੇ ਆਣ ਸੱਜੇ।
ਬੈਠੇ ਜਥਾ ਜੋਗ ਸਭ ਆਣ ਕੇ ਦੀਵਾਨ ਮੈਂ।
ਜਥਾ ਜੋਗ, ਜਿੱਥੇ ਜਿੱਥੇ ਬੈਠਣ ਦੀ ਜਗ੍ਹਾ ਹੈ, ਸਾਰੇ ਆ ਕੇ ਸਤਿਗੁਰਾਂ ਦੀ ਸਭਾ ਵਿਚ ਬੈਠ ਗਏ।
ਐਂਠਦਾਰ ਬੀਰ ਪਰ ਧਾਰ ਕੇ ਸਰੀਰ ਚੀਰ।
ਗੁਰੂ ਕੇ ਸੂਰਮੇ ਬਹੁਤ ਜ਼ਿਆਦਾ ਡੀਲ ਡੋਲ ਵਾਲੇ ਔਰ ਐਨ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਸ਼ਸਤਰਾਂ ਬਸਤਰਾਂ ਸਮੇਤ ਸੱਜ ਕੇ
ਆਏ। ਸੁਧ ਸੁਨ ਧਾਰ ਆਯੁਧ ਕੋ ਪਾਨ ਮੈਂ।
ਆਏ ਨੇ ਖਬਰ ਧਾਰ ਕੇ ਗੁਰੂ ਕਾ ਦਰਬਾਰ ਸੱਜ ਗਿਆ। ਉਹ ਵੀ ਪਿਆਰ ਪਰ ਪਿਆਰ ਗੁਰੂ ਦਰਬਾਰ ਵਿਚ ਸ਼ਸਤਰ ਧਾਰੀ ਹੋ ਕੇ ਪਹੁੰਚ ਗਏ।
ਮਾਤੁਲ ਕਿਰਪਾਲ ਬਹੁ ਜੋਧਾ ਜਿਸ ਨਾਲ ਆਏ।
ਸਤਿਗੁਰੂ ਜੀ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ ਆਪਣੇ ਸੂਰਮਿਆਂ ਦੇ ਸਮੇਤ ਆਣ ਪਹੁੰਚੇ।
ਧੀਰਜ ਵਿਸਾਲ ਔਰ ਬਾਕਨ ਬਖਾਨ ਮੈਂ।
ਜਿਨ੍ਹਾਂ ਦੇ ਹਿਰਦੇ ਵਿਚ ਬਹੁਤ ਜ਼ਿਆਦਾ ਧੀਰਜ ਔਰ ਬਚਨਾਂ ਦੇ ਵਿਚ ਦ੍ਰਿੜਤਾ ਹੈ।
ਭੇਜੋ ਚੋਬਦਾਰ ਲਿਆਓ ਭੂਪ ਕੋ ਹਕਾਰ ਅਬ।
ਗੁਰੂ ਕਾ ਚੋਬਦਾਰ ਪਹਿਰੇਦਾਰ ਗਿਆ ਹੈ ਜੋ ਚੋਬ ਪਕੜ ਕੇ ਖੜਾ ਹੁੰਦਾ। ਭੀਮ ਚੰਦ ਨੂੰ ਬੁਲਾ ਲਿਆਂਦਾ ਕਿ ਗੁਰੂ ਕਾ ਦਰਬਾਰ ਸੱਜ ਗਿਆ, ਹੁਣ ਤੂੰ ਦਰਸ਼ਨਾਂ ਵਾਸਤੇ ਮਿਲਾਪ ਵਾਸਤੇ ਆ ਸਕਦਾ ਹੈ।
ਪਾਏ ਕੇ ਰਜਾਏ ਤਾਤ ਕਾਲ ਤਾਏ ਆਨਿਓ।
ਗੁਰੂ ਕੀ ਆਗਿਆ ਪਾ ਕੇ ਬਹੁਤ ਜਲਦੀ ਦੇ ਨਾਲ ਭੀਮ ਚੰਦ ਸਤਿਗੁਰੂ ਮਹਾਰਾਜ ਦੇ ਦਰਬਾਰ ਵੱਲ ਆਇਆ।
ਵੀਰਨ ਵਜ਼ੀਰਨ ਕੋ ਸੰਗ ਲੈ ਬਹੀਰ ਬੋ।
ਆਪਣੇ ਵਜ਼ੀਰਾਂ ਨੂੰ, ਆਪਣੇ ਸੂਰਮਿਆਂ ਨੂੰ, ਆਪਣੇ ਪਰਿਵਾਰ ਨੂੰ, ਹੋਰ ਫੌਜਾਂ ਦੇ ਵਹੀਰ ਨੂੰ ਨਾਲ ਲੈ ਕੇ ਭੀਮ ਚੰਦ ਆਇਆ।
ਆਨ ਭੀਮ ਚੰਦ ਨੇ ਪ੍ਰਮਾਣ ਪੱਗ ਠਾਨਿਓ।
ਆ ਕੇ ਭੀਮ ਚੰਦ ਰਾਜੇ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਣਾ ਤੇ ਨਮਸਕਾਰ ਕੀਤੀ, ਮੱਥਾ ਟੇਕਿਆ।
ਅਰਪ ਅਕਰਨ ਕੋ ਹਾਥ ਜੋਰ ਪ੍ਰਭੂ ਔਰ।
ਜਿਹੜੀਆਂ ਭੇਟਾਵਾਂ ਲਿਆਂਦੀਆਂ ਸਨ ਉਹ ਸਤਿਗੁਰਾਂ ਦੇ ਅੱਗੇ ਅਰਪਣ ਕੀਤੀਆਂ। ਸਤਿਗੁਰਾਂ ਕੇ ਸਨਮੁਖ ਖੜੇ ਹੋ ਕੇ ਹੱਥ ਜੋੜ ਲਏ ਸਤਕਾਰ ਵਜੋਂ।
ਬੈਠੋ ਸੋ ਵੀ ਲੋਕ ਮੋਦ ਪ੍ਰਸ਼ਨ ਬਖਾਨਿਓ।
ਔਰ ਜੋ ਸਤਿਗੁਰੂ ਮਹਾਰਾਜ ਨੇ ਇਹਦੇ ਬੈਠਣ ਵਾਸਤੇ ਜਗ੍ਹਾ ਆਪਣੇ ਲਾਗੇ ਤਿਆਰ ਖਾਲੀ ਰਖਵਾਈ ਸੀ, ਗੁਰੂ ਕਾ ਇਸ਼ਾਰਾ ਪਾ ਕੇ ਭੀਮ ਚੰਦ ਉਥੇ ਬੈਠ ਗਿਆ। ਸੁਖ ਸਾਂਧ ਪੁੱਛੀ, ਹਾਲ ਚਾਲ ਪੁੱਛਣ ਲੱਗੇ ਦੋਹਾਂ ਪਾਸਿਆਂ ਤੋਂ।
ਆਪ ਕੀ ਕਿਰਪਾ ਤੇ ਮੋਕੋ ਕੁਸ਼ਲ ਕਲਿਆਣ ਸਭ।
ਗੁਰੂ ਪੁੱਛਦੇ ਨੇ ਭੀਮ ਚੰਦ ਕੈਸਾ ਹਾਲ ਚਾਲ ਹੈ। ਬੇਨਤੀ ਕਰਦਾ, ਮਹਾਰਾਜ ਆਪ ਜੀ ਦੀ ਕਿਰਪਾ ਨਾਲ ਸਭ ਕੁਸ਼ਲ ਹੈ, ਸਭ ਸੁਖ ਸਾਂਧ ਹੈ।
ਦੁਰਲੱਭ ਦਰਸ ਤੇ ਹਰ ਔਰ ਮਾਨਿਓ।
ਆਪ ਜੀ ਦੇ ਦੁਰਲੱਭ ਦਰਸ਼ਨ ਪ੍ਰਾਪਤ ਹੋਏ ਨੇ, ਜਿਸ ਕਰਕੇ ਮਨ ਅੰਦਰ ਮੈਂ ਬੜੀ ਖੁਸ਼ੀ ਅਨੁਭਵ ਕਰਦਾ ਹਾਂ।
ਕਰਾਮਾਤ ਸਾਹਿਬ ਅਜਾਇਬ ਚਰਿੱਤਰ ਤੁਮ।
ਮਹਾਰਾਜ ਆਪ ਜੀ ਕਰਾਮਾਤਾਂ ਦੇ ਮਾਲਕ ਹੋ, ਅਗੰਮੀ ਸ਼ਕਤੀਆਂ ਦੇ ਮਾਲਕ ਹੋ। ਆਪ ਜੀ ਦੇ ਕੌਤਕ ਬੜੇ ਅਸਚਰਜ ਹਨ।
ਫੇਰ ਮਨ ਦੇ ਤੋ ਕੇ ਫੇਰ ਮਨ ਲੇ ਤੋ।
ਆਪ ਜੀ ਦੇ ਕੌਤਕ ਕਹਿਣ ਕਥਨ ਤੋਂ ਪਰੇ ਨੇ। ਫੇਰ ਮਨ ਦੇਤ ਹੋ, ਮਨ ਨੂੰ ਫੇਰ ਦਿੰਦੇ ਹੋ ਕੇ ਫੇਰ ਮਨ ਲੇਤ ਹੋ ਕੇ ਆਪਣੇ ਵੱਲ ਨੂੰ ਮਨਾਂ ਨੂੰ ਫੇਰ ਲੈਂਦੇ ਹੋ। ਆਪ ਹੀ ਸਭ ਕੁਝ ਕਰਨ ਕਰਾਉਣ ਵਾਲੇ ਹੋ। ਜਿੱਧਰ ਚਾਹੋ ਕਿਸੇ ਦਾ ਮਨ ਫੇਰ ਦਿਓ, ਜਦੋਂ ਚਾਹੋ ਕਿਸੇ ਦਾ ਮਨ ਆਪਣੇ ਚਰਨਾਂ ਵਿਚ ਜੋੜ ਲਵੋ।
ਮੋਤੇ ਅਪਰਾਧ ਪਇਓ ਭੂਲ ਕੇ ਅਸਾਦ ਥੀਓ।
ਮਹਾਰਾਜ ਮੇਰੇ ਵੱਲੋਂ ਅਪਰਾਧ ਹੋਇਆ, ਮੈਂ ਗੁਨਾਹ ਕੀਤਾ, ਗਲਤੀ ਕੀਤੀ ਹੈ, ਭੁੱਲ ਕੇ ਮੈਂ ਇਹ ਬਹੁਤ ਜ਼ਿਆਦਾ ਮਾਹੌਲ ਨੂੰ ਵਿਗਾੜ ਦਿੱਤਾ ਔਰ ਇਉਂ ਜੰਗ ਹੋਈ।
ਅਦਕ ਉਪਾਦ ਕੀ ਉਹ ਦੁਐਸ਼ ਬਿਨ ਹੇਤੋ।
ਮਹਾਰਾਜ ਮੈਂ ਬਹੁਤ ਜ਼ਿਆਦਾ ਉਪਦਰਵ ਉਠਾਇਆ, ਬੜਾ ਕਲੇਸ਼ ਖੜਾ ਕੀਤਾ, ਪ੍ਰੇਮ ਤੋਂ ਬਿਨਾਂ ਹੋ ਕੇ ਮਨ ਵਿਚ ਬਹੁਤੀ ਦੁਐਸ਼ ਭਾਵਨਾ ਰੱਖਦਿਆਂ ਹੋਇਆ। ਇਹ ਮੇਰਾ ਅਪਰਾਧ ਹੈ, ਮੇਰੀ ਵੱਡੀ ਗਲਤੀ ਹੈ।
ਰਾਵਰੋ ਬੇਰਦ ਬਖ ਸ਼ਿੰਦ ਸੁਣਿਓ ਬ੍ਰਿੰਦ ਹੂੰ ਤੇ।
ਪਰ ਮਹਾਰਾਜ ਬਹੁਤਿਆਂ ਕੋਲੋਂ ਮੈਂ ਇਹ ਸੁਣਿਆ ਕਿ ਆਪ ਜੀ ਦਾ ਬਿਰਦ, ਆਪ ਜੀ ਦਾ ਧਰਮ, ਆਪ ਜੀ ਦਾ ਸੁਭਾਅ ਬਖਸ਼ਿੰਦ ਹੈ, ਸ਼ਰਨ ਆਇਆ ਨੂੰ ਬਖਸ਼ ਲੈਂਦੇ ਹੋ, ਇਹ ਆਪ ਜੀ ਦਾ ਸੁਭਾਅ ਹੈ, ਇਹ ਵਡਿਆਈ ਹੈ।
ਬਖਸ਼ੋ ਖਿਮਾ ਕੇ ਨਿਦ ਕਰੂ ਨਾਨਕੇ ਤੋ।
ਮਹਾਰਾਜ ਆਪ ਜੀ ਖਿਮਾ ਦਾ ਭੰਡਾਰ ਹੋ ਤੇ ਦਇਆ ਦੇ ਖਜ਼ਾਨੇ ਹੋ, ਮੈਨੂੰ ਵੀ ਕਿਰਪਾ ਕਰਕੇ ਬਖਸ਼ ਲਵੋ, ਮੇਰੇ ਗੁਨਾਹ ਖਿਮਾ ਕਰ ਦਿਓ।
ਰਾਖੀਏ ਸ਼ਰਨ ਤੁਮ ਤਾਰਨ ਤਰਨ ਰੂਪ।
ਮਹਾਰਾਜ ਮੈਨੂੰ ਆਪ ਜੀ ਦੀ ਸ਼ਰਨ ਵਿਚ ਰੱਖ ਲਵੋ, ਸੰਸਾਰ ਸਾਗਰ ਤੋਂ ਤਰਨ ਵਾਸਤੇ ਜਹਾਜ਼ ਰੂਪ ਹੋ, ਤਾਰਨ ਤਰਨ ਹੋ।
ਕਾਰਨ ਕਰਨ ਵੱਡੇ ਵੀਰ ਜੰਗ ਖੇਤ ਹੋ।
ਸਾਰੇ ਕਾਰਨਾਂ ਦੇ ਕਰਨ ਵਾਲੇ ਜੋ ਚਾਹੋ ਕਰ ਸਕਦੇ ਹੋ, ਤੇ ਜੰਗ ਭੂਮੀ ਵਿਚ ਵੀ ਸੂਰਮਿਆਂ ਤੋਂ ਮਹਾਨ ਸੂਰਮੇ ਹੋ।
ਸੁਨੋ ਅਚਲੇਸ਼ ਦੁਐਸ਼ ਕਾਰਨ ਅਸ਼ੇਸ਼ ਜੋਈ।
ਜਦੋਂ ਇਉਂ ਬੇਨਤੀਆਂ ਭੀਮ ਚੰਦ ਰਾਜੇ ਨੇ ਕੀਤੀਆਂ, ਸਤਿਗੁਰੂ ਮਹਾਰਾਜ ਫਿਰ ਬਚਨ ਕਰਨ ਲੱਗੇ। ਸੁਨੋ ਅਚਲੇਸ਼, ਐ ਪਹਾੜਾਂ ਦੇ ਰਾਜੇ ਸੁਣਨਾ ਕਰ, ਭਾਈ ਜਿਹੜਾ ਦਵੈਸ਼ ਦਾ ਕੋਈ ਕਾਰਨ ਹੈ ਬਹੁਤ ਸਾਰਾ।
ਪੂਰਬ ਕਰੇ ਹੈ ਤੁਮ ਚਿੱਤ ਜਾਣ ਲੀਜੀਏ।
ਇਹ ਪਹਿਲਾਂ ਤੇਰੇ ਵੱਲੋਂ ਹੀ ਹੋਇਆ ਸੀ, ਚਿੱਤ ਵਿਚ ਚੰਗੀ ਤਰ੍ਹਾਂ ਇਸ ਗੱਲ ਨੂੰ ਜਾਣ ਲੈ। ਕੇਵਲ ਉਪਰੋਂ ਉਪਰੋਂ ਨਾ ਕਹਿੰਦਾ ਰਹੀ ਕਿ ਮੈਂ ਅਪਰਾਧ ਕੀਤਾ, ਮੇਰੇ ਕੋਲੋਂ ਗਲਤੀ ਹੋਈ। ਅਸਲ ਵਿਚ ਸਾਰਾ ਦਵੈਸ਼ ਦਾ ਮੁੱਢ ਤੇਰੇ ਵੱਲੋਂ ਹੀ ਵੱਜਿਆ ਹੈ, ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਚਿੱਤ ਵਿਚ ਜਾਣ ਲੈ।
ਨਿਪਟ ਕਪਟ ਧਾਰ ਕੁੰਚਰ ਕੇ ਲੈ ਬੇਹਤ,
ਤਰ੍ਹਾਂ ਤਰ੍ਹਾਂ ਦੇ ਕਪਟ ਧਾਰ ਕੇ ਤਰ੍ਹਾਂ ਤਰ੍ਹਾਂ ਦੇ ਵਲ ਛੜ ਕਰਕੇ ਸਾਡਾ ਪ੍ਰਸਾਦੀ ਹਾਥੀ ਲੈਣ ਵਾਸਤੇ,
ਵਾਰ ਵਾਰ ਪੱਠੇ ਨਾਰ ਨਿਰਾਧਾਰ ਕੀਜੀਏ,
ਵਾਰ ਵਾਰ ਤੂੰ ਆਪਣੇ ਮਨੁੱਖ ਭੇਜੇ ਸਾਡੇ ਨਾਲ ਧੋਖਾ ਕਰਨ ਦਾ ਯਤਨ ਕੀਤਾ, ਸਾਨੂੰ ਡਰ ਦੇਣਾ ਚਾਹਿਆ, ਇਨ੍ਹਾਂ ਸਾਰੀਆਂ ਗੱਲਾਂ ਦਾ ਨਿਰਣਾ ਕਰ, ਸੋਚ ਵਿਚਾਰ ਕੇ ਵੇਖ ਕੇ ਕੀ ਤੂੰ ਪਿਛਲੇ ਸਮੇਂ ਵਿਚ ਕੀਤਾ ਹੈ।
ਸਾਰ ਮੋਰ ਦੇਸ਼ ਗਏ ਤਾਂ ਵੀ ਉਪਾਦ ਕਏ,
ਫੇਰ ਅਸੀਂ ਇਸ ਖਿਆਲ ਨਾਲ ਕੇ ਚਲੋ ਇਥੋਂ ਪਾਸੇ ਚਲੇ ਜਾਂਦੇ ਆ, ਕੁਝ ਸ਼ਾਂਤੀ ਰਵੇਗੀ, ਸਰਮੌਰ ਦੀਆਂ ਪਹਾੜੀਆਂ ਵਿਚ ਚਲੇ ਗਏ ਪਰ ਉਥੇ ਵੀ ਤੂੰ ਜਾ ਕੇ ਕਲੇਸ਼ ਖੜਾ ਕਰ ਦਿੱਤਾ।
ਸਾਰੇ ਦੇਰ ਧਾਰਨ ਕਿਸੇ ਨਾ ਸੋ ਲਖੀ ਜੀਏ,
ਸਾਰੇ ਪਹਾੜੀ ਰਾਜਿਆਂ ਦੀ ਫੌਜ ਇਕੱਠੀ ਕਰਕੇ ਸਾਡੇ ਉਪਰ ਤੂੰ ਚਾੜ ਦਿੱਤੀ, ਭੇਜ ਦਿੱਤੀ।
ਤੁਮਰੇ ਗਰਬ ਬੋ ਭਾਇਨ ਕੋ ਭਾਇਓ ਔਰ,
ਹੈ ਭੀਮ ਚੰਦ ਤੇਰੇ ਦਿਲ ਵਿਚ ਆਪਣੇ ਰਾਜੇ ਭਰਾਵਾਂ ਦਾ ਹੰਕਾਰ ਸੀ ਕਿ ਸਾਰੇ ਰਾਜੇ ਮੇਰੀ ਆਗਿਆ ਵਿਚ ਚੱਲਦੇ ਨੇ, ਮੇਰੀ ਮਦਦ ਕਰਨਗੇ, ਮੇਰੀ ਸਹਾਇਤਾ ਕਰਨਗੇ। ਆਪਣੇ ਪਹਾੜੀ ਭਰਾਵਾਂ ਦਾ ਤੇਰੇ ਮਨ ਦੇ ਵਿਚ ਹੰਕਾਰ ਸੀ, ਉਹਨਾਂ ਤੇ ਤੂੰ ਮਾਣ ਰੱਖੀ ਬੈਠਾ ਸੈਂ।
ਹਮਾਰੇ ਸਹਾਇਕ ਅਸਕੇਤ ਕੋ ਜਨੀ ਜੀਏ,
ਪਰ ਸਾਡਾ ਸਹਾਇਕ ਸਾਡਾ ਮਦਦਗਾਰ ਅਸਕੇਤ, ਉਹ ਵਾਹਿਗੁਰੂ ਜਾਣ ਲੈ। ਤੈਨੂੰ ਭਰਾਵਾਂ ਤੇ ਮਾਣ ਸੀ, ਪਹਾੜੀ ਰਾਜਿਆਂ ਤੇ ਮਾਣ ਸੀ, ਪਰ ਜਾਣ ਲੈ ਕਿ ਸਾਡਾ ਆਸਰਾ, ਸਾਡਾ ਰੱਖਿਅਕ, ਸਾਡਾ ਸਹਾਇਕ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਸਾਨੂੰ ਉਸ ਇੱਕ ਵਾਹਿਗੁਰੂ ਕੀ ਟੇਕ ਹੈ।
ਪਾਈ ਜੰਗ ਜੀਤ ਬੇਕੀ ਲਛਮੀ ਪਰਾਜੇ ਰਿਪ,
ਉਸ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਜੰਗ ਜਿੱਤਣ ਰੂਪ ਲਛਮੀ ਪ੍ਰਾਪਤ ਕੀਤੀ, ਦੁਸ਼ਮਣ ਨੂੰ ਹਰਾਇਆ ਹੈ।
ਇਸਮ ਆਨੰਦਪੁਰ ਆਪਨੋ ਵਿਚਾਰ ਕਰ,
ਹੁਣ ਆਨੰਦਪੁਰ ਸਾਹਿਬ ਦੁਬਾਰਾ ਵਾਪਸ ਆਏ ਆ, ਕਿਉਂ? ਕਿਉਂਕਿ ਆਪਣੀ ਜਰ ਖਰੀਦ ਜਗ੍ਹਾ ਜਾਣ ਕੇ, ਆਪਣੀ ਮਲਕੀਅਤ ਜਾਣ ਕੇ ਕਿ ਸਾਡਾ ਇਹ ਮੁੱਲ ਖਰੀਦਿਆ ਹੋਇਆ ਥਾਂ, ਸਾਡੀ ਆਪਣੀ ਵਸਾਈ ਹੋਈ ਨਗਰੀ ਹੈ, ਇਹਦੇ ਉੱਪਰ ਆਪਣੀ ਮਲਕੀਅਤ ਦਾ ਹੱਕ ਜਾਣ ਕੇ ਅਸੀਂ ਇੱਥੇ ਵਾਪਸ ਆਏ ਹਾਂ।
ਆਨ ਕੈ ਸੰਭਾਰ ਕਰ ਲੋਕਨ ਹਕਾਰ ਕਰ,
ਆਪਣੀ ਨਿੱਜ ਦੀ ਨਗਰੀ ਦੀ ਆ ਕੇ ਆਪਾਂ ਸੰਭਾਲ ਕੀਤੀ ਹੈ, ਲੋਕਾਂ ਨੂੰ ਬੁਲਾ ਬੁਲਾ ਕੇ ਇੱਥੇ ਵਸਾਇਆ ਹੈ।
ਵਾਸ ਕੋ ਉਧਾਰ ਕਰ ਮੋਦ ਨਰ ਨਾਰ ਕਰ,
ਬਹੁਤਿਆਂ ਦਾ ਇੱਥੇ ਵਾਸਾ ਕੀਤਾ ਤੇ ਸਾਰੇ ਇਸਤਰੀ ਪੁਰਸ਼ ਜਿੰਨੇ ਵੀ ਨੇ ਸਭ ਨੂੰ ਖੁਸ਼ੀਆਂ ਆਨੰਦ ਖੇੜੇ ਬਖਸ਼ਿਸ਼ ਕੀਤੇ ਹਨ।
ਸੋ ਪੱਟ ਸਿਤਾਰੇ ਕਿਤਕ ਘਾਸ ਕੋ ਨਿਹਾਰੇ ਲੇਤ,
ਸਾਡੇ ਸੂਰਮੇ ਆਸੇ ਪਾਸੇ ਜਾਂਦੇ ਨੇ, ਕੋਈ ਬਹੁਤਾ ਕੁਝ ਹੋਰ ਕਿਸੇ ਖਿਆਲ ਨਾਲ ਨਹੀਂ, ਘੋੜਿਆਂ ਵਾਸਤੇ ਘਾਹ ਦਾਣਾ ਵਗੈਰਾ ਲੈਣ ਲਈ ਆਸੇ ਪਾਸੇ ਜਾਂਦੇ ਹਨ, ਚਾਰਾ ਲੈਣ ਲਈ ਪਸ਼ੂਆਂ ਵਾਸਤੇ।
ਅਪਰ ਬਿਗਾਰ ਕੋ ਕਰਤ ਨਾ ਪਧਾਰ ਕਰ,
ਕਿਤੇ ਵੀ ਜਾ ਕੇ ਸਾਡੇ ਸਿੰਘ ਹੋਰ ਕੋਈ ਵਿਗਾੜ ਨਹੀਂ ਕਰਦੇ, ਕਿਸੇ ਨਾਲ ਵਾਧਾ ਨਹੀਂ ਕਰਦੇ, ਕਿਸੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਕਰਦੇ।
ਗੁਰੂ ਘਰ ਸਾਥੇ ਆਪ ਮਿਲੇ ਜ਼ੋਰ ਹੱਥ ਤੁਮ,
ਹੁਣ ਤੂੰ ਗੁਰੂ ਘਰ ਦੇ ਵਿਚ ਆ ਕੇ ਹੱਥ ਜੋੜ ਕੇ ਮਿਲੇ ਹੈ, ਨਿਮਰਤਾ ਨਾਲ ਆਇਆ ਹੈ।
ਹਮ ਛਿਮਾ ਤਾਰ ਬਾਰ ਜੈ ਉਚਾਰ ਕਰ,
ਇਸ ਕਰਕੇ ਤੁਹਾਡੇ ਗੁਨਾਹ ਵੀ ਅਸੀਂ ਖਿਮਾ ਕਰਦੇ ਆ, ਜਿਹੜੇ ਤੇਰੇ ਪਿੱਛੇ ਲੱਗ ਕੇ ਇਲਾਕੇ ਦੇ ਲੋਕ ਬਹੁਤੇ ਭੂਤਰੇ ਸਨ, ਸਾਰਿਆਂ ਨੂੰ ਖਿਮਾ ਕਰਦੇ ਆ ਤੇ ਆਪਣੇ ਗੁਰਸਿੱਖਾਂ ਨੂੰ ਵਰਜ ਦੇਵਾਂਗੇ ਤੇ ਭਾਈ ਹੁਣ ਕਿਸੇ ਨੂੰ ਕੁਝ ਨਾ ਕਿਹਾ ਜਾਵੇ।
ਸੁਨ ਭੀਮ ਚੰਦ ਰਿਦੇ ਅਦਕ ਆਨੰਦ ਕਰ,
ਸਤਿਗੁਰੂ ਮਹਾਰਾਜ ਦੇ ਬਚਨ ਸੁਣ ਕੇ ਭੀਮ ਚੰਦ ਨੇ ਮਨ ਵਿਚ ਬੜਾ ਆਨੰਦ ਮੰਨਿਆ।
ਬੋਲਿਓ ਹੱਥ ਬੰਦ ਤੁਮ ਗੁਣ ਕੇ ਨਿਕੇਤੋ,
ਹੱਥ ਜੋੜ ਕੇ ਫਿਰ ਬੇਨਤੀ ਕਰਨ ਲੱਗਾ, ਸਤਿਗੁਰੂ ਧੰਨ ਹੋ ਆਪ, ਆਪ ਸਾਰੇ ਗੁਣਾਂ ਦਾ ਭੰਡਾਰ ਹੋ, ਗੁਣਾਂ ਦਾ ਘਰ ਰੂਪ ਹੋ।
ਸ਼ਰਨ ਪਰਤ ਹੇਰ ਰੱਛਾ ਕੋ ਕਰਤ ਫੇਰ,
ਜਿਹੜਾ ਕੋਈ ਆਪ ਜੀ ਦੀ ਸ਼ਰਨ ਵਿਚ ਆ ਜਾਵੇ, ਸ਼ਰਨ ਪਿਆਂ ਤੱਕ ਕੇ ਆਪ ਜੀ ਉਸ ਦੀ ਰੱਖਿਆ ਕਰਦੇ ਹੋ।
ਆਪ ਸੁਖ ਸੰਗ ਵਸੋ ਸਭ ਸੁਖ ਦੇਤ ਹੋ,
ਆਪ ਤਾਂ ਹਮੇਸ਼ਾ ਸੁਖ ਆਨੰਦ ਵਿਚ ਵਸਦੇ ਹੋ ਤੇ ਸ਼ਰਨ ਵਿਚ ਆਇਆ ਸਾਰਿਆਂ ਨੂੰ ਸੁਖ ਦੀ ਦਾਤ ਹੀ ਬਖਸ਼ਿਸ਼ ਕਰਦੇ ਹੋ।
ਕਹਾਲੂਰ ਦੇਸ਼ ਜੋ ਵਿਸ਼ੇਸ਼ ਹੈ ਅਸ਼ੇਸ਼ ਲਖੋ,
ਮਹਾਰਾਜ ਇਹ ਕਹਾਲੂਰ ਦਾ ਇਲਾਕਾ ਜਿੰਨਾ ਵੀ ਹੈ ਸਾਰੇ ਦਾ ਸਾਰਾ,
ਆਪ ਨੂੰ ਪਛਾਣ ਕੇ ਹਮੇਸ਼ ਸੁਧ ਲੇਤ ਹੋ,
ਮਹਾਰਾਜ ਇਸ ਨੂੰ ਤੁਸੀਂ ਆਪਣਾ ਹੀ ਪਛਾਣੋ, ਸਾਰਾ ਕਹਾਲੂਰ ਇਲਾਕਾ ਹੀ ਤੁਹਾਡਾ ਹੈ, ਕਹਿਲੂਰ ਦੀ ਰਿਆਸਤ ਵਿਚ ਜਿੰਨਾ ਇਲਾਕਾ ਆਉਂਦਾ ਸਾਰਾ ਹੀ ਆਪਣਾ ਜਾਣ ਕੇ ਆਪ ਦੀ ਰੱਖਿਆ ਕਰੋ ਜੀ, ਸਭ ਨੂੰ ਸੁਖ ਆਨੰਦ ਦੀ ਦਾਤ ਬਖਸ਼ੋ।
ਅੰਤਰ ਹੋ ਨਾ ਤਾਰੇ ਹਮ ਸਦਾ ਨੂੰ ਸਾਰੇ ਹੋਏ।
ਮਹਾਰਾਜ ਆਪਣੇ ਵੱਲੋਂ ਕੋਈ ਅੰਤਰਾ ਨਹੀਂ ਕਰਾਂਗੇ, ਕੋਈ ਫਰਕ ਨਹੀਂ ਕਰਾਂਗੇ ਅਸੀਂ, ਔਰ ਸਦਾ ਆਪ ਜੀ ਦੇ ਆਗਿਆਕਾਰੀ ਹੋ ਕੇ ਵਰਤਾਂਗੇ।
ਸੇਵਾ ਕੋ ਸਨੇਹ ਧਾਰੇ ਕੋਈ ਨਾ ਪੁੰਨ ਭੇਦੋ।
ਮਹਾਰਾਜ ਸੇਵਾ ਵਿਚ ਹੀ ਆਪਾਂ ਆਪਣਾ ਪ੍ਰੇਮ ਰੱਖਾਂਗੇ, ਕੋਈ ਦਵੇਸ਼ ਭਾਵਨਾ ਆਪਣੇ ਮਨ ਵਿਚ ਨਹੀਂ ਰੱਖਾਂਗੇ।
ਸੁਨ ਮੁਸਕਾਨੇ ਪ੍ਰਭ ਪੋਹਰੋ ਬਖਾਨੇ ਪੈਣ।
ਭੀਮ ਚੰਦ ਦੀਆਂ ਗੱਲਾਂ ਸੁਣ ਕੇ ਸਤਿਗੁਰੂ ਜੀ ਮੁਸਕਰਾਏ, ਫੇਰ ਬਚਨ ਕੀਤੇ,
ਪੂਰਬ ਖੁਟਾਈ ਕੈ ਨਿਕਾਈ ਤੁਮ ਠਾਨ ਤੇ।
ਮਹਾਰਾਜ ਕਹਿਣ ਲੱਗੇ ਭੀਮ ਚੰਦ, ਸਾਨੂੰ ਤਾਂ ਕੋਈ ਫਰਕ ਨਹੀਂ, ਪਹਿਲਾਂ ਵੀ ਖੁਟਿਆਈ ਜਾਂ ਭਲਿਆਈ ਜੋ ਕੁਝ ਵੀ ਹੈ ਇਹ ਤੁਹਾਡੇ ਵੱਲੋਂ ਹੀ ਹੋਇਆ ਹੈ।
ਰਸ ਕੈ ਬੇਰਸ ਕਰੋ, ਖੇਦ ਕੈ ਹਰਸ਼ ਧਰੋ।
ਭਾਵੇਂ ਰਸ ਰੱਖੋ ਤੇ ਭਾਵੇਂ ਬੇਰਸੀ ਰੱਖੋ, ਭਾਵੇਂ ਖੁਸ਼ੀ ਰੱਖੋ ਤੇ ਭਾਵੇਂ ਤੁਸੀਂ ਖੇਦ ਦੁੱਖ ਦੇਣਾ ਜਾਰੀ ਰੱਖੋ।
ਆਨ ਕੈ ਸਮੀਪ ਰਹੋ ਤਥਾ ਹਮ ਮਾਨਤੇ।
ਭਾਵੇਂ ਪ੍ਰੇਮ ਦੇ ਨਾਲ ਤੁਸੀਂ ਸਾਡੇ ਕੋਲ ਆ ਕੇ ਰਹੋ, ਅਸੀਂ ਤਾਂ ਸਾਰੀਆਂ ਗੱਲਾਂ ਵਾਸਤੇ ਤਿਆਰ ਹਾਂ। ਪ੍ਰੇਮ ਭਾਵ ਨਾਲ ਰਹੋਗੇ, ਰਸ ਭਾਵ ਰੱਖੋਗੇ ਤਾਂ ਅਸੀਂ ਉਸੇ ਤਰ੍ਹਾਂ ਵਰਤਾਂਗੇ, ਤੇ ਜੇ ਤੁਸਾਂ ਸਾਡੇ ਸਿੱਖਾਂ ਨੂੰ ਖੇਦ ਦੁੱਖ ਦੇਣਾ ਚਾਹਿਆ, ਜੇ ਵਿਰੋਧ ਭਾਵ ਰੱਖਿਆ ਤਾਂ ਅਸੀਂ ਉਹਦੇ ਵਾਸਤੇ ਵੀ ਤਿਆਰ ਵਰਤਿਆ ਹਾਂ। ਜੇ ਚੜ ਕੇ ਆਓਗੇ ਤਾਂ ਜੰਗ ਲਈ ਵੀ ਤਿਆਰ ਹਾਂ, ਜੇ ਪ੍ਰੇਮ ਭਾਵ ਰੱਖੋਗੇ ਤਾਂ ਪ੍ਰੇਮ ਨਾਲ ਵਰਤਣ ਵਾਸਤੇ ਵੀ ਅਸੀਂ ਤਿਆਰ ਹਾਂ। ਜੈਸੀ ਭਾਵਨਾ ਲੈ ਕੇ ਆਵੋਗੇ ਉਹੋ ਜਿਹਾ ਹੀ ਭਾਈ ਅਸੀਂ ਵਰਤਾ ਆਪਣੇ ਵੱਲੋਂ ਰੱਖਾਂਗੇ।
ਜਹੋਂ ਦਿਸ਼ ਸੰਗਤਾਂ ਕੀ ਪੰਗਤਾਂ ਜੋ ਆਵੇ ਤੇ।
ਇਹ ਖਿਆਲ ਕਰ ਲਓ ਕਿ ਚਾਰ ਚਫੇਰਿਓਂ ਸੰਗਤਾਂ ਦੀਆਂ ਪੰਗਤਾਂ, ਸੰਗਤਾਂ ਦੇ ਜਥੇ ਇੱਥੇ ਆਨੰਦਪੁਰ ਸਾਹਿਬ ਵੱਲ ਨੂੰ ਆਉਂਦੇ ਹਨ।
ਅਨੇਕ ਪ੍ਰਕਾਰ ਕੀ ਅਕੋਰਨ ਕੋ ਆਨ ਤੇ।
ਜਿਹੜੇ ਇਉਂ ਸਤਿਗੁਰੂ ਨਾਨਕ ਦੇਵ ਜੀ ਦੇ ਦਰ ਕਰਦੇ ਗੁਰਸਿੱਖ ਗੁਰੂ ਕੀਆਂ ਸੰਗਤਾਂ ਆਉਂਦੀਆਂ ਨੇ, ਗੁਰਸਿੱਖ ਪਿਆਰੇ ਗੁਰੂ ਘਰ ਦੀ ਭੇਟਾ ਕਰਨ ਵਾਸਤੇ ਅਨੇਕ ਪ੍ਰਕਾਰ ਦੀਆਂ ਭੇਟਾਵਾਂ, ਅਨੇਕਾਂ ਵਸਤੂਆਂ ਲੈ ਕੇ ਆਉਂਦੇ ਹਨ।
ਅਬ ਤੇ ਨਾ ਤਿੰਨ ਕੋ ਬਿਖਾਦ ਪਉ ਕਰੇ ਕਿਮ।
ਇਹ ਖਿਆਲ ਕਰ ਲੈ ਕਿ ਇਲਾਕੇ ਵਿਚ ਹੁਣ ਤੋਂ ਉਹਨਾਂ ਸੰਗਤਾਂ ਨੂੰ ਕੋਈ ਦੁੱਖ ਨਾ ਦੇਵੇ, ਉਹਨਾਂ ਸੰਗਤਾਂ ਨਾਲ ਕੋਈ ਵਾਦ ਘਾਟ ਨਾ ਹੋਵੇ, ਇਸ ਗੱਲ ਦਾ ਖਿਆਲ ਰੱਖਣਾ।
ਸੁਖ ਸੁੰਦਰ ਸਕਾਰ ਧਾਮਨ ਪਿਆਨ ਤੇ।
ਸਾਡੀਆਂ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਆਉਣ ਸੁਖ ਦੇ ਨਾਲ ਆਉਣ, ਤੇ ਸੁਖ ਸਹਿਤ ਹੀ ਦਰਸ਼ਨ ਦਾਰੇ ਕਰਕੇ ਵਾਪਸ ਪਰਤਣ, ਆਪਣੇ ਘਰਾਂ ਨੂੰ ਜਾਣ।
ਦੇਹ ਖੇਦ ਜੋਏ ਤਾਤ ਕਲ ਫਲ ਲੈ ਸੋਏ।
ਜੇ ਤੂੰ ਸਾਡੇ ਕੋਲੋਂ ਇਹ ਚਾਹੁੰਦਾ ਕਿ ਇਲਾਕੇ ਵਿਚ ਸਾਡੇ ਸਿੱਖ ਕਿਸੇ ਪ੍ਰਕਾਰ ਦੀ ਗੜਬੜ ਨਾ ਕਰਨ, ਤਾਂ ਇਹ ਜਿੰਮੇਵਾਰੀ ਤੇਰੀ ਹੈ ਕਿ ਇਲਾਕੇ ਦੇ ਲੋਕਾਂ ਨੂੰ ਸਮਝਾਉਣਾ, ਉਹਨਾਂ ਨੂੰ ਸੰਗਤਾਂ ਦਾ ਨੁਕਸਾਨ ਕਰਨ ਤੋਂ ਰੋਕਣਾ। ਜਿਹੜਾ ਸਾਡੀਆਂ ਸੰਗਤਾਂ ਨਾਲ ਛੇੜਖਾਨੀ ਕਰੇਗਾ, ਜਿਹੜਾ ਸੰਗਤਾਂ ਤੇ ਹਮਲਾ ਕਰੇਗਾ, ਉਹਨੂੰ ਅਸੀਂ ਬਖਸ਼ਾਂਗੇ ਨਹੀਂ, ਉਹਨੂੰ ਜ਼ਰੂਰ ਸਾਡੇ ਸਿੰਘ ਦੰਡ ਦੇਣਗੇ।
ਬਿਲ ਮਨ ਹਮਰੇ ਤਨਕ ਭਰ ਜਾਣੀਏ।
ਜਾਣਦਾ ਕਿ ਸਾਡੇ ਵੱਲੋਂ ਰਤੀ ਭਰ ਵੀ ਦੇਰੀ ਨਹੀਂ, ਜਿਹੜਾ ਗੁਰੂ ਕੀਆਂ ਸੰਗਤਾਂ ਨੂੰ ਤੰਗ ਕਰੇਗਾ ਉਹਨੂੰ ਸਜ਼ਾ ਦੇਣ ਲਈ ਆਜ਼ਾਦ ਆ ਤੇ ਤਿਆਰ ਬਰ ਤਿਆਰ ਹਾਂ।
ਪੂਰਬ ਬਿਗਾਰੋ ਹੇਰੋ ਜੰਗ ਕੋ ਅਖਾਰੋ ਤਬ।
ਜੇ ਤੁਸੀਂ ਪਹਿਲਾਂ ਸਾਡੇ ਨਾਲ ਵਿਗਾੜੋਗੇ ਨਾ, ਤੇ ਫਿਰ ਸਾਡੇ ਵੱਲੋਂ ਵੀ ਜੰਗ ਦੇ ਅਖਾੜੇ ਵੇਖੋਗੇ।
ਨਾਹੇ ਤੋਂ ਹਮਾਰੋ ਉਹ ਤੁਹਾਰੇ ਰਸ ਸਾਨੀਏ।
ਨਹੀਂ ਤਾਂ ਫਿਰ ਸਾਡਾ ਤੇ ਤੁਹਾਡਾ ਰਸ ਬਣਿਆ ਰਹੇਗਾ, ਜੇ ਨਾ ਵਿਗਾੜੋਗੇ ਤੇ ਰਸ ਬਣਿਆ ਰਹੇਗਾ। ਸਾਡੇ ਵੱਲੋਂ ਵਿਗਾੜ ਕੋਈ ਨਹੀਂ ਹੋਣਾ, ਅਸੀਂ ਵਾਧਾ ਕੋਈ ਨਹੀਂ ਕਰਨਾ, ਹਮਲਾ ਕੋਈ ਨਹੀਂ ਕਰਨਾ, ਨਾ ਹੀ ਕਿਸੇ ਪ੍ਰਕਾਰ ਦੀ ਹੋਰ ਆਪਾਂ ਵਾਧ ਘਾਟ ਕਰਨੀ ਹੈ। ਸੰਗਤਾਂ ਨੂੰ ਤੰਗ ਕਰਨ ਵਾਲਿਆਂ ਨੂੰ ਜ਼ਰੂਰ ਦੰਡ ਦੇਵਾਂਗੇ, ਉਹਨਾਂ ਨੂੰ ਰੋਕਣਾ ਤੁਹਾਡੀ ਜ਼ਿੰਮੇਵਾਰੀ। ਤੇ ਜੇ ਤੁਸੀਂ ਗੁਰੂ ਘਰ ਨਾਲ ਵਿਰੋਧ ਕਰੋਗੇ ਤਾਂ ਜੰਗ ਵਾਸਤੇ ਤਿਆਰ ਬਰ ਤਿਆਰ ਹਾਂ, ਫੇਰ ਸਾਡੇ ਜੰਗੀ ਅਖਾੜੇ ਵੀ ਤੱਕ ਲਵੋਗੇ।
ਛਿਮਾ ਬਲ ਭਾਰੇ ਗੋਰ ਬੈਨ ਸ਼ੋਨ ਧਾਰੇ ਨ੍ਰਿਪ।
ਜਦੋਂ ਇਉਂ ਸਤਿਗੁਰਾਂ ਦੇ ਖਿਮਾ ਰੂਪੀ ਬਚਨ ਵੀ ਤੇ ਤੇਜ ਬਲਵਾਨ ਬਚਨ ਵੀ, ਵੀਰ ਰਸ ਵਾਲੇ ਬਚਨ ਵੀ, ਦੋਨਾਂ ਪੱਖਾਂ ਦੇ ਬਚਨ ਜਦੋਂ ਸੁਣੇ ਰਾਜੇ ਨੇ,
ਬੋਲਿਓ ਪ੍ਰੇਮ ਭਾਰੇ ਹਮੈ ਦਾਸ ਪਹਿਚਾਨੀਏ।
ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਬੋਲਿਆ, ਸਤਿਗੁਰੂ ਜੀ ਸਾਨੂੰ ਆਪ ਜੀ ਦੇ ਦਰ ਦੇ ਦਾਸ ਜਾਨਣਾ ਕਰੋ।
ਕਹਿਲੂਰ ਦੇਸ਼ ਕੋ ਹਮੇਸ਼ ਨਿਜ ਧਾਮ ਲਖ।
ਕਹਿਲੂਰ ਰਿਆਸਤ ਦਾ ਜਿੰਨਾ ਵੀ ਇਲਾਕਾ ਹੈ ਸਾਰੇ ਦੇਸ਼ ਨੂੰ ਆਪਣਾ ਘਰ ਹੀ ਸਮਝੋ।
ਕੀਜੇ ਪ੍ਰਤੀਪਾਰ ਸੁਧ ਲੀਜੇ ਸੁਖ ਸਾਨੀਏ।
ਸਾਰਿਆਂ ਦੀ ਪ੍ਰਤਪਾਲ ਆਪ ਜੀ ਕਰੋ, ਸੁਖ ਦੇ ਸਹਿਤ ਸਾਰਿਆਂ ਦੀ ਖਬਰ ਲਵੋ, ਇਹ ਆਪ ਜੀ ਦਾ ਹੀ ਇਲਾਕਾ ਹੈ, ਆਪ ਜੀ ਹੀ ਮਾਲਕ ਹੋ। ਸਤਿਗੁਰਾਂ ਦੇ ਇਨ੍ਹਾਂ ਵਚਨਾਂ ਤੋਂ ਸਪਸ਼ਟ ਹੈ ਕਿ ਗੁਰੂ ਕੇ ਸਿੱਖ ਦੇ ਇਲਾਕੇ ਵਿਚ ਜਾਂਦੇ ਨੇ, ਸਜ਼ਾ ਉਨ੍ਹਾਂ ਨੂੰ ਦਿੰਦੇ ਜੋ ਸੰਗਤਾਂ ਨੂੰ ਤੰਗ ਕਰਦੇ ਨੇ, ਨਹੀਂ ਤਾਂ ਗੁਰੂ ਕੇ ਸਿੰਘ ਕਿਸੇ ਤੇ ਵਾਧਾ ਨਹੀਂ ਕਰਦੇ। ਤੇ ਇਹ ਸਪਸ਼ਟ ਮਹਾਰਾਜ ਨੇ ਵਚਨ ਕਹਿ ਦਿੱਤਾ ਕਿ ਜੇ ਕਿਸੇ ਨੇ ਸੰਗਤਾਂ ਦਾ ਰਾਹ ਰੋਕਿਆ, ਜੇ ਕਿਸੇ ਨੇ ਸੰਗਤਾਂ ਨੂੰ ਤੰਗ ਕੀਤਾ, ਜੇ ਗੁਰਸਿੱਖਾਂ ਕੋਲੋਂ ਗੁਰੂ ਘਰ ਦੀਆਂ ਭੇਟਾਵਾਂ ਖੋਹਣ ਦੀ ਕੋਸ਼ਿਸ਼ ਕੀਤੀ, ਤਾਂ ਫਿਰ ਸਾਡੇ ਸਿੱਖ ਰੁਕਣਗੇ ਨਹੀਂ, ਤਿਆਰ ਬਰ ਤਿਆਰ ਨੇ, ਉਨ੍ਹਾਂ ਹੰਕਾਰੀਆਂ ਨੂੰ ਦੰਡ ਜ਼ਰੂਰ ਦੇਣਗੇ। ਤੇ ਜੇ ਲੋਕ ਅਮਨ ਚੈਨ ਰੱਖਣ, ਜੇ ਤੁਹਾਡੇ ਵੱਲੋਂ ਅਮਨ ਚੈਨ ਰਹੇ, ਤਾਂ ਅਸੀਂ ਸਦਾ ਰਸ ਦੇ ਵਿਚ ਪ੍ਰੇਮ ਦੇ ਵਿਚ ਹੀ ਵਰਤਾਂਗੇ। ਇਹ ਬਚਨ ਮਹਾਰਾਜ ਨੇ ਸਪਸ਼ਟ ਤੌਰ ਤੇ ਕਹੇ ਨੇ। ਭੀਮ ਚੰਦ ਕਹਿੰਦਾ, ਮਹਾਰਾਜ ਸਾਰਾ ਇਲਾਕਾ ਹੀ ਤੁਹਾਡਾ ਹੈ, ਆਪ ਦੀ ਪ੍ਰਤਪਾਲਣਾ ਕਰੋ, ਸੁਖ ਦੇ ਨਾਲ ਵਰਤੋ।
ਏਵ ਕੈ ਸੰਵਾਦ ਐਲਾਦ ਕੈ ਪਰਸ ਪਰ,
ਕਿਉਂ ਆਪਸ ਵਿਚ ਗੱਲਾਂ ਬਾਤਾਂ ਹੋਈਆਂ, ਵਿਚਾਰਾਂ ਹੋਈਆਂ, ਸਾਰਾ ਸੰਵਾਦ ਹੋਇਆ।
ਦੀਨੋ ਸੇਰੋ ਪਾਓ ਸਤ ਗੁਰੂ ਬੋ ਮੋਲ ਕੋ,
ਆਨੰਦ ਪੂਰਵਕ ਇਉਂ ਸਾਰੀ ਗੱਲਬਾਤ ਸਿਰੇ ਚੜੀ ਹੈ, ਬੜਾ ਕੀਮਤੀ ਸਰੂਪ ਆ ਉਹ ਸਤਿਗੁਰੂ ਜੀ ਨੇ ਆਪਣੇ ਵੱਲੋਂ ਭੀਮ ਚੰਦ ਨੂੰ ਬਖਸ਼ਿਆ।
ਲੈ ਕੇ ਭੀਮ ਚੰਦ ਜਾਨ ਕਰੁਣਾ ਆਨੰਦ ਪਾਇਓ,
ਸਤਿਗੁਰਾਂ ਕੋਲੋਂ ਸਰੂਪ ਆ ਲੈ ਕੇ ਇਹ ਗੁਰੂ ਕੀ ਕਰੁਣਾ ਗੁਰੂ ਕੀ ਕਿਰਪਾ ਜਾਣ ਕੇ ਭੀਮ ਚੰਦ ਆਨੰਦਿਤ ਹੋਇਆ।
ਹੱਥ ਬੰਦ ਬੰਦ ਨਾ ਕਰਤ ਬਿਨੇ ਬੋਲ ਕੋ,
ਵਾਰ ਵਾਰ ਹੱਥ ਜੋੜ ਕੇ ਨਮਸਕਾਰਾਂ ਕਰਦਾ ਤੇ ਬੇਨਤੀ ਰੂਪ ਬਚਨ ਬੋਲਦਾ, ਸਤਿਗੁਰੂ ਜੀ ਕਿਰਪਾ ਬਣਾਈ ਰੱਖਿਓ।
ਅੰਤਰ ਜੋ ਅੰਤਰਾ ਨਿਰੰਤਰ ਨਿਕਾਰ ਕਰ,
ਜਿਹੜਾ ਮਨ ਵਿਚ ਫਰਕ ਪਿਆ ਸੀ, ਵਿਰੋਧ ਭਾਵ ਗੁਰੂ ਪ੍ਰਤੀ ਬਣਿਆ ਹੋਇਆ ਸੀ, ਉਹ ਸਾਰਾ ਆਪਣੇ ਮਨ ਵਿਚੋਂ ਕੱਢ ਕੇ,
ਬਿਦਾ ਪਇਓ ਕੂਪ ਪਾਏ ਹਰਖ ਅਤੋਲ ਕੋ,
ਬਹੁਤ ਪ੍ਰਸੰਨਤਾ ਦੇ ਸਹਿਤ ਬੜੀ ਖੁਸ਼ੀ ਪ੍ਰਾਪਤ ਕਰਕੇ ਰਾਜਾ ਭੀਮ ਚੰਦ ਵਿਦਾ ਹੋਇਆ।
ਸੰਗ ਪਟ ਪੀਰ ਸੋ ਵਜ਼ੀਰ ਪੀਰ ਧਨ ਕਹੇ,
ਸੂਰਮਿਆਂ ਦੀ ਭੀੜ ਨਾਲ ਹੈ ਭੀਮ ਚੰਦ ਦੇ, ਵਜ਼ੀਰ ਵੀ ਨਾਲ ਹਨ, ਸਾਰੇ ਧੀਰਜ ਧਾਰੀ ਸੂਰਮੇ ਸਤਿਗੁਰੂ ਜੀ ਨੂੰ ਧੰਨ ਧੰਨ ਕਹਿੰਦੇ ਹਨ।
ਪੀਰਨ ਕੋ ਪੀਰ ਅਵਤਾਰ ਬਿਨ ਡੋਲ ਕੋ,
ਸਭ ਕਰਦ ਕਹਿੰਦੇ ਨੇ ਕਿ ਸਤਿਗੁਰੂ ਜੀ ਪੀਰਾਂ ਦੇ ਵੀ ਪੀਰ ਹਨ, ਅਵਤਾਰਾਂ ਦੇ ਵੀ ਅਵਤਾਰ ਹਨ, ਡੋਲਣ ਤੋਂ ਬਿਨਾਂ ਹਨ, ਘਬਰਾਉਂਦੇ ਨਹੀਂ, ਡੋਲਦੇ ਨਹੀਂ।
ਸ੍ਰੀ ਗੋਬਿੰਦ ਸਿੰਘ ਸੰਗ ਸੰਧ ਕਰ ਭੀਮ ਚੰਦ,
ਕਿਉਂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਸੰਧੀ ਕਰਕੇ, ਸੁਲਾ ਸਫਾਈ ਕਰਕੇ ਜੋ ਭੀਮ ਚੰਦ ਰਾਜਾ ਹੈ,
ਸ਼ੰਕਾ ਸਹਿਤ ਰਾਸ ਕੋ ਬਿਦਾਰ ਸੁਖ ਪਾਏ ਕੈ,
ਮਨ ਦੇ ਸ਼ੰਕੇ ਤੇ ਮਨ ਦਾ ਡਰ ਸਾਰਾ ਦੂਰ ਕਰਕੇ ਸੁਖ ਦੇ ਸਹਿਤ ਗਿਆ ਹੈ।
ਗਯੋ ਪੁਰ ਆਪਣੇ ਪ੍ਰਤਾਪ ਪ੍ਰਭੂ ਜਾਪ ਨੇ,
ਗਿਆ ਹੈ ਆਪਣੀ ਪੁਰੀ ਕਹਿਲੂਰ ਨੂੰ, ਸਤਿਗੁਰੂ ਮਹਾਰਾਜ ਦੇ ਪ੍ਰਤਾਪ ਨੂੰ ਜਾਣਿਆ ਹੈ।
ਧਰਿਓ ਵਿਸ਼ਵਾਸ ਕੋ ਸਹਾਇ ਬਣੇ ਆਏ ਕੈ,
ਤੇ ਮਨ ਵਿਚ ਇਹ ਵਿਸ਼ਵਾਸ ਰੱਖਦਾ, ਇਹ ਭਰੋਸਾ ਰੱਖਦਾ ਕਿ ਜੇ ਮੈਂ ਗੁਰੂ ਕੀ ਸ਼ਰਨ ਵਿਚ ਰਹਾਂ, ਜੇ ਮੈਂ ਸਤਿਗੁਰਾਂ ਦੇ ਨਾਲ ਮੇਲ ਮਿਲਾਪ ਰੱਖਾਂ, ਸਤਿਗੁਰੂ ਸ਼ਰਨ ਆਇਆਂ ਦੀ ਸਹਾਇਤਾ ਕਰਦੇ ਨੇ, ਸਮਾਂ ਪੈਣ ਤੇ ਮੇਰੀ ਵੀ ਜ਼ਰੂਰ ਬਾਰ ਜ਼ਰੂਰ ਸਹਾਇਤਾ ਕਰਨਗੇ।
ਨੀਕੋ ਨਾ ਵਿਵਾਦ ਚੱਲਿਓ ਫੀਕੋ ਅਪਵਾਦ ਜਗ,
ਜਿਹੜਾ ਗੁਰੂ ਨਾਲ ਐਵੇਂ ਵਿਵਾਦ ਮੈਂ ਪਾ ਲਿਆ ਸੀ, ਝਗੜਾ ਪਾ ਲਿਆ ਸੀ, ਉਹ ਚੰਗਾ ਨਹੀਂ ਸੀ, ਐਵੇਂ ਜਗਤ ਵਿਚ ਹਾਸੀ ਹੀ ਹੋਈ, ਨਿੰਦਿਆ ਹੋਈ, ਮੇਰੀ ਨਿਖੇਧੀ ਅਤੇ ਬਦਨਾਮੀ ਹੀ ਹੋਈ ਉਸ ਵਿਚੋਂ।
ਗੁਰੂ ਸੰਗ ਸਮਤਾ ਨਾ ਹੋਤ ਕਿਸ ਪਾਏ ਕੈ,
ਹੁਣ ਮੈਂ ਸਮਝਿਆ ਕਿ ਗੁਰੂ ਨਾਲ ਬਰਾਬਰੀ ਕਿਸੇ ਵੀ ਤਰੀਕੇ ਨਹੀਂ ਹੋ ਸਕਦੀ, ਚਾਹੇ ਦੁਨਿਆਵੀ ਬਾਹੂ ਬਲ, ਚਾਹੇ ਫੌਜੀ ਬਲ, ਤੇ ਜਿਹੜਾ ਅਧਿਆਤਮਿਕ ਬਲ ਹੈ ਉਹਦੇ ਨੇੜੇ ਪਹੁੰਚ ਹੀ ਕਿਸ ਨੇ ਸਕਣਾ, ਕਿਸੇ ਵੀ ਤਰੀਕੇ ਗੁਰੂ ਕੀ ਬਰਾਬਰੀ ਨਹੀਂ ਹੋ ਸਕਦੀ।
ਨਾਹਕ ਮਾਰੇ ਹੈ ਵੀਰ ਜੰਗ ਮੈਂ ਨਾ ਰਹੀ ਤੀਰ,
ਮਨ ਵਿਚ ਭੀਮ ਚੰਦ ਇਉਂ ਸੋਚਾਂ ਸੋਚਦਾ ਕਿ ਐਵੇਂ ਬੇਹੱਕ ਹੀ ਆਪਣੇ ਸੂਰਮੇ ਮਰਵਾ ਲਏ ਜੰਗ ਕਰਕੇ, ਕਿਸੇ ਨੇ ਵੀ ਧੀਰਜ ਨਹੀਂ ਧਾਰਨ ਕੀਤੀ।
ਸਿਮਰਤ ਹੈ ਗੁਣ ਇਨਮ ਮਨ ਸਮਝਾਏ ਕੈ,
ਆਪਣੇ ਉਹਨਾਂ ਸਾਥੀ ਰਾਜਿਆਂ ਦੇ ਹਰੀ ਚੰਦ ਵਰਗੇ ਜਿਹੜੇ ਭੰਗਾਣੀ ਦੇ ਜੰਗ ਵਿਚ ਮਾਰੇ ਗਏ, ਉਹਨਾਂ ਦੇ ਗੁਣਾਂ ਨੂੰ ਚੇਤੇ ਕਰਦਾ ਕਿ ਐਵੇਂ ਹੀ ਮਰਵਾ ਲਏ, ਬਿਨਾਂ ਕਾਰਨ ਹੀ ਗੁਰੂ ਨਾਲ ਜੰਗ ਲੜ ਲਈ। ਇਧਰ ਗੁਰੂ ਕੇ ਗੁਣਾਂ ਨੂੰ ਵੀ ਵਿਚਾਰਦਾ ਕਿ ਸਤਿਗੁਰੂ ਜੀ ਕੈਸੇ ਬਖਸ਼ਿੰਦ ਹਨ, ਮੈਨੂੰ ਸ਼ਰਨ ਆਇਆਂ ਨੂੰ ਬਖਸ਼ ਲਿਆ, ਇਉਂ ਆਪਣੇ ਮਨ ਨੂੰ ਸਮਝਾਉਂਦਾ ਹੈ।
ਦੇਤ ਕੇਤੀ ਪਾਰ ਕਰ ਅਚਿਵਸਤ ਉਧਾਰ ਹੇਰ।
ਉਦੋਂ ਤੋਂ ਲੈ ਕੇ ਭੀਮ ਚੰਦ ਚੰਗੀਆਂ ਚੰਗੀਆਂ ਚੀਜ਼ਾਂ ਗੁਰੂ ਘਰ ਦੀ ਭੇਟਾ ਭੇਜਦਾ ਰਿਹਾ।
ਸਤ ਗੁਰ ਪਾਸ ਕੋ ਪਠਾਵੇ ਪ੍ਰੇਮ ਧਾਰ ਕੈ।
ਮਨ ਵਿਚ ਪ੍ਰੇਮ ਧਾਰਨ ਕਰਕੇ ਸਤਿਗੁਰਾਂ ਦੇ ਕੋਲ ਵਧੀਆ ਵਧੀਆ ਵਸਤੂਆਂ ਭੇਜਦਾ ਹੈ।
ਚਾਵਰ ਲੰਮੇਰੇ ਸੇਤ ਸੁਖਮ ਕਨੇਰੇ ਕਰ।
ਔਰ ਇਉਂ ਪਹਾੜੀ ਇਲਾਕਿਆਂ ਦੇ ਬਰੀਕ ਲੰਮੇ ਚਿੱਟੇ ਚੌਲ ਹੋਰ ਅਨੇਕਾਂ ਚੀਜ਼ਾਂ ਜੋ ਕਿ ਬਹੁਤ ਕੀਮਤੀ ਹਨ।
ਪੱਠੇ ਕਈ ਬੇਰੇ ਨਾਰ ਫੇਰੇ ਬਾਰ ਬਾਰ ਕੈ।
ਕਈ ਵਾਰ ਭੇਜੇ ਨੇ ਭੀਮ ਚੰਦ ਨੇ ਹੋਰ ਵਸਤੂਆਂ ਵੀ ਭੇਜੀਆਂ। ਵਾਰ ਵਾਰ ਆਪਣੇ ਬੰਦਿਆਂ ਦਾ ਆਉਣਾ ਜਾਣਾ ਗੁਰੂ ਘਰ ਦੇ ਵਿਚ ਰੱਖਿਆ।
ਉਪਨ ਹੂ ਕੇ ਫਲ ਬੀਨ ਬੀਨ ਨੀ ਕੇ।
ਆਪਣੇ ਪਹਾੜੀ ਬਾਗਾਂ ਦੇ ਜਿਹੜੇ ਫਲ ਹਨ ਚੁਣ ਚੁਣ ਕੇ ਵਧੀਆ ਵਧੀਆ ਫਲ ਉਹਨਾਂ ਵਿਚੋਂ।
ਕਲ ਕਾਵਰਾਂ ਕੋ ਭਰ ਭਰ ਬੇਨਤੀ ਉਚਾਰ ਕੈ।
ਕਾਵੜੀਆਂ ਭਰ ਭਰ ਕੇ ਵਹਿੰਗੀਆਂ ਭਰ ਭਰ ਕੇ ਬੇਨਤੀ ਕਰ ਕਰਕੇ ਸਤਿਗੁਰਾਂ ਦੇ ਦਰ ਤੇ ਭੇਜਦਾ ਮਹਾਰਾਜ, ਮੇਰੇ ਵੱਲੋਂ ਇਹ ਤੋਹਫਾ ਇਹ ਭੇਟਾ ਪ੍ਰਵਾਨ ਕਰ ਲੈਣਾ।
ਆਰੂ ਅਮਰੂਦ ਰਸ ਪੂਰਨ ਅੰਗੂਰ ਰੂਰ।
ਕਵੀ ਜੀ ਕੁਝ ਬਚਨ ਲਿਖਦੇ ਨੇ, ਤਰ੍ਹਾਂ ਤਰ੍ਹਾਂ ਦੇ ਆੜੂ ਅਮਰੂਦ ਰਸ ਦੇ ਭਰੇ ਹੋਏ ਅੰਗੂਰ ਬੜੇ ਸੁੰਦਰ ਇਤਿਆਦਕ।
ਕਤਲੀ ਰਸਾਲ ਸੇ ਓਪਨਸ ਅਨਾਰ ਕੈ।
ਕੇਲੇ ਅੰਬ ਔਰ ਇਸੇ ਤਰ੍ਹਾਂ ਜੋ ਕਟਹਿਲ ਵਗੈਰਾ ਇਤਿਹਾਸਕ ਹਨ, ਅਨਾਰਾਂ ਸੇਬ ਇਤਿਹਾਸਕ ਜਿਹੜੇ ਪਹਾੜੀ ਇਲਾਕਿਆਂ ਵਿਚ, ਹਿਮਾਚਲ ਦੇ ਇਲਾਕਿਆਂ ਵਿਚ, ਅੱਜ ਵੀ ਸ੍ਰੀਨਗਰ ਦੇ ਇਲਾਕਿਆਂ ਵਿਚ ਬੜੇ ਬੜੇ ਸੁੰਦਰ ਫਲ ਪੈਦਾ ਹੁੰਦੇ ਨੇ, ਇਉਂ ਚੁਣ ਚੁਣ ਕੇ ਸਤਿਗੁਰਾਂ ਦੇ ਵਾਸਤੇ ਭੇਜਦਾ ਹੈ।
ਮਿੱਠੇ ਜਾਤ ਜਾਤ ਕੇ ਤੁਰਸ਼ ਭਾਂਤ ਭਾਂਤ ਕੇ।
ਜਾਤਾਂ ਜਾਤਾਂ ਦੇ ਤਰ੍ਹਾਂ ਤਰ੍ਹਾਂ ਦੇ ਮਿੱਠੇ ਫਲ, ਖਟਾਸ ਵਾਲੇ ਖਟਿਆਈ ਵਾਲੇ ਵੀ ਜਿਹੜੇ ਸਵਾਦ ਫਲ ਹਨ।
ਲੱਗੇ ਜੋ ਪਾਤ ਪਾਤ ਕੇ ਤੁਰਾਏ ਅਨਵਾਏ ਕਰ।
ਪੰਗਤੀਆਂ ਵਿਚ ਦਰਖਤਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਜੋ ਫਲ ਲੱਗੇ ਨੇ ਉਹਨਾਂ ਵਿਚੋਂ ਵਧੀਆ ਕਿਸਮ ਦੇ ਤੁੜਾ ਤੁੜਾ ਕੇ ਆਪਣੇ ਕੋਲ ਮੰਗਾ ਕੇ।
ਭੇਜੇ ਸੰਗ ਦੂਤ ਕੋ ਬਖਾਨ ਬਿਨੈ ਪੂਤ ਕੋ।
ਬਹੁਤ ਜ਼ਿਆਦਾ ਇਉਂ ਫਲ ਤੇ ਹੋਰ ਕੀਮਤੀ ਚੀਜ਼ਾਂ ਇਕੱਤਰ ਕਰਕੇ ਆਪਣੇ ਦੂਤ ਨੂੰ ਭੇਜਦਾ, ਨਾਲ ਬੇਨਤੀਆਂ ਭੇਜਦਾ ਹੈ ਸਤਿਗੁਰਾਂ ਵੱਲੇ।
ਅਨੇਕ ਵਾਰ ਇਸੀ ਰੀਤ ਪ੍ਰੇਮ ਉਪਜਾਏ ਕਰ।
ਅਨੇਕਾਂ ਵਾਰ ਗੁਰੂ ਘਰ ਨਾਲ ਪ੍ਰੇਮ ਰੱਖਦਿਆਂ ਹੋਇਆਂ ਭੀਮ ਚੰਦ ਭੇਟਾਵਾਂ ਭੇਜਦਾ ਰਹਿੰਦਾ ਹੈ।
ਆਪ ਆਨ ਮਿਲ ਕੇ ਬਤਨ ਪ੍ਰਸੰਨ ਕਰੇ।
ਕਦੇ ਕਦੇ ਆਪ ਵੀ ਆ ਕੇ ਅਨੰਦਪੁਰ ਸਾਹਿਬ ਵਿਖੇ ਸਤਿਗੁਰਾਂ ਨੂੰ ਮਿਲਦਾ, ਗੁਰੂ ਕੇ ਦਰਸ਼ਨ ਦੀਦਾਰੇ ਕਰਦਾ ਹੈ, ਪ੍ਰੇਮ ਰੂਪੀ ਗੱਲਾਂ ਕਰਦਾ ਹੈ।
ਖੁਸ਼ੀ ਪ੍ਰਭ ਧਰ ਨਿਜ ਸਹਿਜ ਸੁਭਾਏ ਕਰ।
ਇਉਂ ਸਤਿਗੁਰਾਂ ਨੂੰ ਪ੍ਰਸੰਨ ਕਰਕੇ ਗੁਰੂ ਕੀ ਖੁਸ਼ੀ ਪ੍ਰਾਪਤ ਕਰਦਾ ਸਹਿਜ ਸੁਭਾਅ ਹੀ।
ਐਸੇ ਭਾਈ ਸੰਤ ਸਭ ਦੇਸ਼ਨ ਵਿਦਤ ਹੋਏ।
ਇਉਂ ਭੀਮ ਚੰਦ ਦੀ ਗੁਰੂ ਘਰ ਦੇ ਨਾਲ ਸੰਧੀ ਹੋਈ, ਮਿਲਾਪ ਹੋਇਆ, ਸਾਰੇ ਇਲਾਕੇ ਵਿਚ ਇਹ ਗੱਲ ਪ੍ਰਗਟ ਹੋ ਗਈ ਕਿ ਗੁਰੂ ਘਰ ਦਾ ਰਾਜ ਦਰਬਾਰ ਦੇ ਨਾਲ ਮੇਲ ਮਿਲਾਪ ਬਣ ਗਿਆ ਹੈ।
ਪਾਏ ਮਨ ਕਾਮਨਾ ਕੋ ਨਿਮੈ ਨਰ ਭਾਏ ਕਰ।
ਪਹਿਲਾਂ ਜੰਗ ਹੋਣ ਕਰਕੇ ਜੋ ਮਾਹੌਲ ਖਰਾਬ ਹੋਣ ਦਾ ਅਸਰ ਕੁਝ ਕੁ ਲੋਕ ਮਨਾਂ ਤੇ ਪਿਆ ਸੀ ਕਿ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਵੇ, ਉਹ ਸਹਿਮ ਉਹ ਅਸਰ ਲੋਕਾਂ ਦੇ ਮਨਾਂ ਵਿਚੋਂ ਚੁੱਕਿਆ ਗਿਆ ਕਿ ਹੁਣ ਤਾਂ ਰਾਜ ਦਰਬਾਰ ਦੀ ਤੇ ਗੁਰੂ ਘਰ ਦੀ ਸੰਧੀ ਹੋ ਗਈ ਹੈ। ਮਨ ਕਾਮਨਾ ਲੈ ਕੇ ਲੋਕੀ ਆਉਂਦੇ ਨੇ, ਬਹੁਤ ਪ੍ਰੇਮ ਨਾਲ ਸਤਿਗੁਰਾਂ ਅੱਗੇ ਨਮਸਕਾਰਾਂ ਕਰਦੇ ਤੇ ਮਨੋਕਾਮਨਾ ਪੂਰੀਆਂ ਕਰਦੇ।
ਦਇਆ ਸਿੰਧ ਐਸੀ ਰੀਤ ਸਮੇਂ ਕੋ ਬਤੀਤ ਕਰੇ।
ਧੰਨ ਦਇਆ ਦੇ ਸਮੁੰਦਰ ਰੂਪ ਸਤਿਗੁਰੂ ਇਉਂ ਬੜੇ ਰਸ ਦੇ ਨਾਲ ਅਨੰਦਪੁਰ ਸਾਹਿਬ ਵਿਖੇ ਸਮਾਂ ਬਤੀਤ ਕਰਦੇ ਹਨ।
ਇੱਕ ਦਿਨ ਸੁੰਦਰੀ ਮਨੋਰਥ ਕੋ ਧਾਰ ਕਰ।
ਇੱਕ ਦਿਨ ਸਹਿਜ ਸੁਭਾਅ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਮੌਜ ਵਿਚ ਹਨ। ਗੁਰੂ ਕੇ ਮਹਿਲ ਸਾਡੇ ਸਤਿਕਾਰਯੋਗ ਮਾਤਾ ਸੁੰਦਰੀ ਜੀ ਆਪਣੇ ਮਨ ਵਿਚ ਮਨੋਰਥ ਧਾਰਨ ਕਰਕੇ ਆਏ।
ਆਣ ਕੇ ਸਮੀਪ ਹੱਥ ਜੋਰ ਕਰ ਖਰੀ ਪਈ।
ਪਤੀ ਸਤਿਗੁਰਾਂ ਦੇ ਕੋਲ ਆ ਕੇ ਬੜੀ ਨਿਮਰਤਾ ਬੜੀ ਅਧੀਨਗੀ ਦੇ ਨਾਲ ਹੱਥ ਜੋੜ ਕੇ ਖਲੋ ਗਏ।
ਲਾਜ ਕੇ ਸਮੇਤ ਨਿਜ ਕਾਜ ਕੋ ਵਿਚਾਰ ਕਰ।
ਆਪਣਾ ਕਾਜ ਵਿਚਾਰ ਕੇ ਮਨ ਵਿਚ ਨਿਮਰਤਾ ਧਾਰਨ ਕਰਕੇ ਕੁਝ ਮਨ ਅੰਦਰ ਲੱਜਾ ਮਾਨ ਵੀ ਹੋਏ ਹੋਏ ਹਨ।
ਪਤੀ ਕੋ ਇਕਾਂਤ ਪਾਏ ਪ੍ਰੇਮ ਉਪਜਾਏ ਅਤ।
ਪਤੀ ਸਤਿਗੁਰਾਂ ਨੂੰ ਇਉਂ ਇਕਾਂਤ ਵਿਚ ਬੈਠਿਆਂ ਤੱਕ ਕੇ ਤੇ ਮਨ ਵਿਚ ਪਤੀ ਭਾਵਨਾ ਦਾ ਸੱਚਾ ਸੁੱਚਾ ਪ੍ਰੇਮ ਰੱਖ ਕੇ
ਆਨੰਦ ਵਧਾਏ ਥੀਰੀ ਨੀਚੀ ਨਿਜ ਨਾਰ ਕਰ
ਬਹੁਤ ਮਨ ਅੰਦਰ ਗੁਰੂ ਦਰਸ਼ਨਾਂ ਦਾ ਆਨੰਦ ਵਧਾ ਕੇ ਮਾਤਾ ਸੁੰਦਰੀ ਜੀ ਹੱਥ ਜੋੜ ਸੀਸ ਨਵਾਈ ਸਤਿਗੁਰਾਂ ਦੇ ਹਜੂਰ ਖਲੋਤੇ ਹਨ
ਬੋਲੇ ਦੇਖ ਪ੍ਰਭ ਕੌਣ ਸੁਧ ਘਰ ਵਾਲਿਓ ਕੀ
ਸਤਿਗੁਰੂ ਸੱਚੇ ਪਾਤਸ਼ਾਹ ਜੀ ਵੇਖ ਕੇ ਕਹਿਣ ਲੱਗੇ ਘਰ ਵਾਲਿਆਂ ਦੀ ਕੀ ਖਬਰ ਹੈ ਭਾਈ ਕੀ ਖਿਆਲ ਹੈ ਮਨ ਦਾ
ਕਹੋ ਮਨ ਠਾਨ ਠਾਂਡੀ ਭਾਈ ਜੋ ਉਧਾਰ ਕਰ
ਜੋ ਆਪਣੇ ਮਨ ਦੇ ਵਿਚ ਹੈ ਕਹਿ ਦਿਓ ਕੀ ਭਾਵਨਾ ਲੈ ਕੇ ਆਏ ਹੋ
ਘੱਟ ਘੱਟ ਮਾਲਕ ਤੁਮਾਰੇ ਸਭ ਤਾਲਕ
ਮਾਤਾ ਸੁੰਦਰੀ ਜੀ ਬੇਨਤੀ ਕਰਦੇ ਪਤੀ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਘਟਾਂ ਘਟਾਂ ਦੇ ਮਾਲਕ ਹੋ ਸਭ ਕੁਝ ਆਪ ਜੀ ਦੇ ਵਸ ਵਿਚ ਹੈ
ਪਛਾਣੋ ਤੀਨ ਕਾਲ ਮੈਂ ਸਭਨ ਗਤ ਮਨ ਕੀ
ਭੂਤ ਭਵਿੱਖਤ ਵਰਤਮਾਨ ਤਿੰਨਾਂ ਸਮਿਆਂ ਵਿਚ ਆਪ ਜੀ ਦੇ ਸੇਵਕਾਂ ਦਾਸਾਂ ਦੇ ਮਨ ਵਿਚ ਜੋ ਹੋਵੇ ਮਨਾਂ ਦੀ ਆਪ ਜੀ ਜਾਣਦੇ ਹੋ ਬੋਲ ਕੇ ਦੱਸਣ ਦੀ ਜ਼ਰੂਰਤ ਨਹੀਂ ਰਹਿੰਦੀ ਅੰਤਰਜਾਮੀ ਹੋ ਸਭ ਦੇ ਹਿਰਦਿਆਂ ਦੀ ਜਾਣਨ ਵਾਲੇ ਹੋ
ਕਹੋ ਕਹਾਂ ਆਪੇ ਆਗੇ ਬੂਝਣ ਜੋ ਲਾਗੇ ਤੁਮ
ਜਦ ਆਪ ਅੰਤਰਜਾਮੀ ਹੋ ਤਾਂ ਮੈਂ ਭਲਾ ਬੋਲ ਕੇ ਕੀ ਕਹਾਂ ਪਰ ਫੇਰ ਵੀ ਜੇ ਆਪ ਜੀ ਨੇ ਪੁੱਛਿਆ ਹੈ ਤਾਂ
ਨਾਹਿਨ ਬਤਾਓ ਤੋ ਨੀਕੀ ਹੈ ਜਨ ਜਨ ਕੀ
ਜੇ ਮੈਂ ਆਪ ਜੀ ਦੇ ਪੁੱਛਣ ਤੋਂ ਨਾ ਵੀ ਕੁਝ ਬੋਲਾਂ ਨਾ ਦੱਸਾਂ ਤਾਂ ਇਹ ਵੀ ਗੱਲ ਚੰਗੀ ਨਹੀਂ ਸੇਵਕ ਨੂੰ ਮਾਲਕ ਪੁੱਛੇ ਕਿ ਤੇਰਾ ਕੀ ਇਰਾਦਾ ਹੈ ਤੇਰੇ ਮਨ ਦੀ ਕੀ ਭਾਵਨਾ ਹੈ ਤੇ ਸੇਵਕ ਅੱਗੋਂ ਬੋਲੇ ਨਾ ਤਾਂ ਇਹ ਵੀ ਮਾਲਕ ਦੀ ਅਵੱਗਿਆ ਹੈ ਇਹ ਵੀ ਬੇਅਦਬੀ ਹੈ ਆਪ ਜੀ ਭਾਵੇਂ ਅੰਤਰਜਾਮੀ ਹੋ ਜਾਣਦੇ ਹੋ ਪਰ ਜੇ ਆਪ ਜੀ ਪੁੱਛਦੇ ਹੋ ਮੈਂ ਬੇਨਤੀ ਨਾ ਕਰਾਂ ਨਾ ਦੱਸਾਂ ਤਾਂ ਇਹ ਵੀ ਗੱਲ ਚੰਗੀ ਨਹੀਂ ਹੈ
ਜਗਤ ਕੀ ਸਾਂਝ ਚਿੱਤ ਚਾਹਤ ਸਦੀਵ ਮੇਰੋ
ਮਹਾਰਾਜ ਜਿਹੜੀ ਦੁਨੀਆਂ ਦੀ ਸਾਂਝ ਹੈ ਨਾ ਉਹਦੇ ਨਾਲ ਮਹਾਰਾਜ ਮੇਰਾ ਮਨ ਚਾਹੁੰਦਾ ਹੈ ਦੁਨੀਆਂ ਨਾਲ ਸਾਂਝ ਪਵੇ ਇਹ ਮੇਰੇ ਮਨ ਦੀ ਭਾਵਨਾ ਹੈ
ਉਪਜੇ ਸਪੂਤ ਦੁੱਤ ਧਾਰੇ ਤੁਮ ਤਨ ਕੀ
ਭਾਵ ਕੇ ਕਿਰਪਾ ਕਰੋ ਗ੍ਰਹਿ ਅੰਦਰ ਸਾਹਿਬਜ਼ਾਦਾ ਜੀ ਪ੍ਰਗਟ ਹੋਣ ਸੰਤਾਨ ਪ੍ਰਾਪਤੀ ਹੋਵੇ ਤੁਹਾਡੇ ਵਰਗੀ ਉਹਨਾਂ ਦੀ ਸੋਭਾ ਹੋਵੇ
ਪ੍ਰੀਅਨ ਕੋ ਚਿਤ ਐਸੇ ਚਾਹਤ ਹਮੇਸ਼ ਤੈਸੇ
ਪਤੀ ਵਰਤਾ ਇਸਤਰੀਆਂ ਦੇ ਮਨ ਵਿਚ ਇਹ ਸਤਿਗੁਰੂ ਸੱਚੇ ਪਾਤਸ਼ਾਹ ਐਸੀ ਭਾਵਨਾ ਹਮੇਸ਼ਾ ਹੁੰਦੀ ਹੈ
ਪਤੀ ਕੀ ਪ੍ਰਸੰਨਤਾ ਕੈ ਸੁੱਤ ਰੂਪ ਧਨ ਕੀ
ਪਤੀ ਦੀ ਪ੍ਰਸੰਨਤਾ ਦੀ ਇੱਛਾ ਹੁੰਦੀ ਹੈ ਪੁੱਤਰ ਦੀ ਇੱਛਾ ਤੇ ਹੋਰ ਦੁਨਿਆਵੀ ਵਸਤਾਂ ਜੋ ਹਨ ਉਹ ਲੋੜਾਂ ਦੀ ਪੂਰਤੀ ਧਨ ਇਤਿਆਦਿਕ ਦੀ ਇਹ ਇੱਛਾ ਪੁੱਤਰ ਰੂਪੀ ਧਨ ਦੀ ਇੱਛਾ ਤੇ ਪਤੀ ਦੀ ਪ੍ਰਸੰਨਤਾ ਇਹ ਹਮੇਸ਼ਾ ਪਤੀ ਵਰਤਾ ਇਸਤਰੀਆਂ ਦੇ ਮਨ ਦੀ ਭਾਵਨਾ ਹੁੰਦੀ ਹੈ
ਬਿਨੈ ਸੁਨ ਸੁੰਦਰ ਕੀ ਸੁੰਦਰ ਸੁਨੰਦ ਹੇਤ
ਕਿਉਂ ਸੁੰਦਰ ਪੁੱਤਰ ਦੀ ਪ੍ਰਾਪਤੀ ਲਈ ਸਾਹਿਬਜ਼ਾਦਾ ਜੀ ਦੀ ਪ੍ਰਾਪਤੀ ਲਈ ਬੇਨਤੀ ਸੁੰਦਰੀ ਜੀ ਨੇ ਕੀਤੀ ਸਤਿਗੁਰੂ ਜੀ ਨੇ ਸੁਣੀ
ਸ੍ਰੀ ਗੋਬਿੰਦ ਸਿੰਘ ਸੁਖ ਕੰਧ ਭਰ ਦੀਨਿਓ
ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੁਖਾਂ ਦੇ ਦਾਤੇ ਸਤਿਗੁਰਾਂ ਨੇ ਸ੍ਰੇਸ਼ਟ ਵਰਦਾਨ ਰੂਪੀ ਬਚਨ ਕਹੇ
ਪਾਏ ਮਨ ਕਾਮਨਾ ਕੋ ਕੇਤਕ ਸਮੇਂ ਮੈਂ
ਐ ਸੁੰਦਰੀ ਜੇ ਆਪ ਜੀ ਦੇ ਮਨ ਵਿਚ ਇਹ ਭਾਵਨਾ ਆਈ ਹੈ ਤਾਂ ਵਾਹਿਗੁਰੂ ਕੀ ਕਿਰਪਾ ਨਾਲ ਤੁਹਾਡੀ ਕਾਮਨਾ ਪੂਰੀ ਹੋਵੇਗੀ ਜਲਦੀ ਤੁਸੀਂ ਆਪਣੀ ਮਨੋਕਾਮਨਾ ਪੂਰੀ ਕਰ ਲਵੋਗੇ
ਆਪ ਸੁਨ ਕੀਨ ਬੰਦਨਾ ਆਨੰਦ ਔਰ ਚੀਨਿਓ
ਗੁਰੂ ਕੇ ਬਖਸ਼ਿਸ਼ ਭਰੇ ਬਚਨ ਸੁਣ ਕੇ ਨਮਸਕਾਰ ਕੀਤੀ ਸੁੰਦਰੀ ਜੀ ਨੇ ਮਨ ਅੰਦਰ ਬਹੁਤ ਆਨੰਦ ਪ੍ਰਾਪਤੀ ਹੋਈ
ਲਾਲ ਸਾਸੋ ਜਾਨ ਕਰ ਸ੍ਰੀ ਗੁਰ ਸੁਜਾਨ ਮਨ
ਧੰਨ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਲਾਲਸਾ ਆਪਣੇ ਮਹਿਲਾਂ ਦੀ ਜਾਣ ਕੇ
ਮਹਿਲ ਤਿਸੀ ਕੇ ਬਾਸ ਜਾਏ ਕਰ ਕੀਨਿਓ
ਜਿਨ੍ਹਾਂ ਦੇ ਮਹਿਲ ਵਿਚ ਜਾ ਕੇ ਸਤਿਗੁਰੂ ਜੀ ਨੇ ਨਿਵਾਸ ਕੀਤਾ
ਗੋਕ ਰਸ ਯੋਗ ਰਸ ਸਗਰ ਦਿਖਾਏ ਨਿਕੇ
ਜੋ ਭਾਵਨਾ ਸੀ ਯੋਗ ਰਸ ਦੇ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੂਰੀ ਕੀਤੀ
ਜਿਤਕ ਮਨੋਰਥ ਕਰਤ ਪੂਰਲੀਨਿਓ
ਔਰ ਇਉਂ ਸੁੰਦਰੀ ਜੀ ਦੇ ਮਨ ਜਦੋਂ ਮਨੋਰਥ ਸੀ ਉਹ ਪੂਰਾ ਕੀਤਾ ਸਾਹ ਸੰਗਤ ਜੀ ਗੁਰਬਾਣੀ ਦੇ ਵਿਚ ਭਾਵੇਂ ਪਾਵਨ ਬਚਨ ਨੇ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਮਾਤ ਪਿਤਾ ਸੰਜੋਗ ਉਪਾਏ ਰਕਤ ਬਿੰਦ ਮਿਲ ਪਿੰਡ ਕਰੇ ਮਾਤਾ ਪਿਤਾ ਦੇ ਸੰਜੋਗ ਤੋਂ ਅੱਗੇ ਸੰਤਾਨ ਦੀ ਉਤਪਤੀ ਸਭ ਜਗਤ ਜਾਣਦਾ ਹੈ ਔਰ ਇਹ ਜਿਹੜਾ ਸੰਜੋਗ ਹੈ ਤਿੰਨ ਪ੍ਰਕਾਰ ਦਾ ਕਿਹਾ ਜਾਂਦਾ ਹੈ ਇੱਕ ਸਰੀਰਕ ਸੰਜੋਗ ਹੈ ਸੋ ਜਿਸ ਨੂੰ ਸਰੀਰਕ ਭੋਗ ਕਹਿੰਦੇ ਨੇ ਇੱਕ ਪਾਨ ਭੋਗ ਹੈ ਇੱਕ ਦ੍ਰਿਸ਼ਟ ਭੋਗ ਹੈ ਆਮ ਜਿਹੜੀ ਸੰਸਾਰ ਦੀ ਵਰਤਣ ਹੈ ਉਹਦੇ ਬਾਰੇ ਇਹ ਪਾਵਨ ਬਚਨ ਨੇ ਕਿ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਜਿਹੜੇ ਅਵਤਾਰੀ ਪੁਰਸ਼ ਹੁੰਦੇ ਨੇ। ਸੋ ਉਹਨਾਂ ਬਾਰੇ ਗ੍ਰੰਥਾਂ ਵਿਚ ਵਰਣਨ ਆਉਂਦਾ ਹੈ ਪਾਨ ਭੋਗ, ਕੇਵਲ ਤੇ ਕੇਵਲ ਹੱਥ ਸੁਹਾ ਕੇ ਹੀ ਭਾਵਨਾ ਨੂੰ ਪੂਰਿਆਂ ਕਰ ਦੇਣਾ। ਇਹ ਅਵਤਾਰੀ ਪੁਰਖਾਂ ਵਿਚ ਤਾਕਤ ਹੁੰਦੀ ਹੈ, ਸ਼ਕਤੀ ਹੁੰਦੀ ਹੈ। ਪਰ ਉਹਨਾਂ ਅਵਤਾਰੀ ਪੁਰਖਾਂ ਦੇ ਵੀ ਸ਼੍ਰੋਮਣੀ ਜੋ ਹਨ, ਸੋ ਉਹ ਦ੍ਰਿਸ਼ਟ ਭੋਗ ਆਪਣੀ ਨਜ਼ਰ ਰਾਹੀਂ, ਕਿਰਪਾ ਭਰੀ ਨਜ਼ਰ ਦੇ ਰਾਹੀਂ ਹੀ ਮਨੋਰਥ ਦੀ ਪੂਰਤੀ ਕਰ ਲੈਣੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਅਵਤਾਰੀ ਪੁਰਖਾਂ ਦੇ ਵੀ ਅਵਤਾਰ ਹਨ, ਸਰਬ ਸ਼੍ਰੋਮਣੀ ਹਨ, ਦੁਨਿਆਵੀ ਰਸਾਂ ਕਸਾਂ ਤੋਂ ਪਰੇ ਹਨ। ਇਉਂ ਉਹ ਆਪਣੀ ਦ੍ਰਿਸ਼ਟੀ ਰਾਹੀਂ, ਕਿਰਪਾ ਨਜ਼ਰ ਦੇ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁੰਦਰੀ ਜੀ ਕੇ ਮਨ ਦਾ ਮਨੋਰਥ ਪੂਰਾ ਕੀਤਾ ਹੈ।
ਦੋਹਰਾ ਭਈ ਸਗਰਬਾ ਸੁੰਦਰੀ,
ਸਤਿਗੁਰੂ ਜੀ ਦੀ ਮਿਹਰ ਦੀ ਕਿਰਪਾ ਭਰੀ ਨਜ਼ਰ ਦੇ ਨਾਲ ਮਾਤਾ ਸੁੰਦਰੀ ਜੀ ਪੁੱਤਰ ਪ੍ਰਾਪਤੀ ਵਾਲੀ ਅਵਸਥਾ ਦੇ ਵਿਚ ਆਏ।
ਸੁੰਦਰ ਦੀਪੇ ਸਰੂਪ,
ਸਰੀਰ ਦਾ ਰੂਪ ਵੀ ਬੜਾ ਸੁੰਦਰ ਅਤੇ ਪ੍ਰਕਾਸ਼ਮਾਨ ਹੈ।
ਹਿਰਦੇ ਆਨੰਦ ਬੇਲੰਦ ਕਰ,
ਮਨ ਵਿਚ ਬਹੁਤਾ ਆਨੰਦ ਧਾਰਨ ਕਰਕੇ ਆਪਣੇ ਹਿਰਦੇ ਦੇ ਵਿਚ,
ਬਾਚ ਤੇ ਆਨੰਦ ਅਨੂਪ,
ਪੁੱਤਰ ਦੀ ਪ੍ਰਾਪਤੀ ਹੋਣ ਦਾ ਉਪਮਾ ਤੋਂ ਰਹਿਤ ਜਿਹੜਾ ਆਨੰਦ ਹੈ ਉਸ ਦੀ ਪ੍ਰਾਪਤੀ ਮਾਤਾ ਸੁੰਦਰੀ ਜੀ ਕਰਨਾ ਚਾਹੁੰਦੇ ਹਨ।
ਬੀਤ ਗਏ ਨਵ ਮਾਸ ਜਬ,
ਇਸ ਅਵਸਥਾ ਵਿਚ ਵਾਹਿਗੁਰੂ ਕੇ ਬਣਾਏ ਸਿਧਾਂਤ ਮੁਤਾਬਕ ਜਦੋਂ 9 ਮਹੀਨੇ ਬਤੀਤ ਹੋ ਗਏ ਨੇ,
ਦਸਮ ਪ੍ਰਪਿਰਤੀ ਉਹ ਫੇਰ,
ਔਰ ਇਉਂ 10ਵਾਂ ਮਹੀਨਾ ਜੋ ਹੈ ਉਹ ਆ ਗਿਆ ਹੈ।
ਹੋਇਓ ਸਮੇ ਪ੍ਰਸੂਤ ਸੋ,
ਪੁੱਤਰ ਦੇ ਪੈਦਾ ਹੋਣ ਦਾ ਸੰਸਾਰ ਤੇ ਪ੍ਰਗਟ ਹੋਣ ਦਾ ਸਮਾਂ ਨਜ਼ਦੀਕ ਆਇਆ।
ਗੁਜਰੀ ਮੁਦਤ ਬੜੇਰ,
ਸਤਿਗੁਰੂ ਜੀ ਦੇ ਮਾਤਾ ਗੁਜਰੀ ਜੀ ਬੜੇ ਆਨੰਦਿਤ ਵਿਚ ਹਨ, ਆਨੰਦ ਵਿਚ ਹਨ। ਪੋਤਰੇ ਦੀ ਪ੍ਰਾਪਤੀ ਮਾਤਾ ਗੁਜਰੀ ਜੀ ਨੂੰ ਹੋ ਰਹੀ ਹੈ, ਬੜੀ ਖੁਸ਼ੀ, ਬੜੀ ਪ੍ਰਸੰਨਤਾ, ਬੜਾ ਆਨੰਦ ਹੈ।
ਮਾਘ ਮਾਸ ਪੱਖ ਪਾਛਲੋ,
ਮਾਘ ਦਾ ਮਹੀਨਾ ਤੇ ਪਿਛਲਾ ਪੱਖ ਸ਼ੁਕਲ ਪੱਖ ਭਾਵ ਜਿਹੜਾ ਵਧੀ ਪੱਖ ਹੈ।
ਚੌਥ ਤਿਥੀ ਪ੍ਰਿਗੁਆਰ,
ਉਸ ਦੀ ਚੌਥੀ ਤਿਥ ਭਾਵ ਜਿਹੜਾ ਪਿਛਲਾ ਪੱਖ ਸ਼ੁਕਲ ਪੱਖ ਹੈ ਵਧੀ ਪੱਖ, ਮਾਘ ਵਧੀ ਚੌਥੀ ਪ੍ਰਿਗਵਾਰ ਕਹਿੰਦੇ ਸ਼ੁੱਕਰਵਾਰ, ਸ਼ੁੱਕਰਵਾਰ ਦਾ ਦਿਨ ਹੈ।
ਭਲੇ ਲਗਨ ਗ੍ਰਹਿ ਉਚਿਤ ਤਬ,
ਸੋਹਣੇ ਲਗਨ ਤੇ ਸੋਹਣੇ ਗ੍ਰਹਿਆਂ ਦੀ ਚਾਲ ਦੇ ਵਿਚ
ਜਨਮੇ ਓ ਪੁੱਤਰ ਉਧਾਰ,
ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖ ਨੂੰ ਸਫਲਿਆ ਕਰਦਿਆਂ ਹੋਇਆ ਗੁਰੂ ਕੇ ਗ੍ਰਹਿ ਵਿਖੇ ਪੁੱਤਰ ਪ੍ਰਗਟ ਹੋਇਆ, ਸਾਹਿਬਜ਼ਾਦਾ ਜੀ ਪ੍ਰਗਟੇ। 1743 ਬਿਕਰਮੀ ਹੈ ਔਰ ਇਉਂ ਮਾਘ ਵਧੀ ਚੌਥ ਦਾ ਦਿਨ ਹੈ ਗੁਰੂ ਕੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਪ੍ਰਗਟ ਹੋਏ ਨੇ। ਅਗਲੇ ਅਧਿਆਇ ਵਿਚ ਸੰਗਤਾਂ ਇਹ ਸਰਵਣ ਕਰਨਗੀਆਂ। ਸਤਿਗੁਰੂ ਜੀ ਨੇ ਅਜੀਤ ਸਿੰਘ ਨਾਮ ਆਪਣੀ ਰਸਨਾ ਤੋਂ ਰੱਖਿਆ, ਇਉਂ ਇਹ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਪ੍ਰਗਟ ਹੋਣ ਦਾ ਪ੍ਰਸੰਗ ਕਵੀ ਜੀ ਨੇ ਇੱਥੇ ਲਿਖਿਆ ਹੈ। ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਕੁੱਲ ਸੰਸਾਰ ਦੀਆਂ ਮਨੋਕਾਮਨਾ ਨੂੰ ਪੂਰੀਆਂ ਕਰਨ ਵਾਲੇ, ਜੈਸੀ ਕੋਈ ਭਾਵਨਾ ਲੈ ਕੇ ਆਵੇ ਉਸ ਭਾਵਨਾ ਨੂੰ ਸਤਿਗੁਰੂ ਪੂਰੀਆਂ ਕਰਦੇ ਨੇ। ਭੀਮ ਚੰਦ ਰਾਜੇ ਨਾਲ ਮੇਲ ਮਿਲਾਪ ਹੋਇਆ, ਰਸ ਬਣਿਆ ਹੈ, ਸਮਾਂ ਸ਼ਾਂਤੀ ਵਿਚ ਔਰ ਆਨੰਦ ਵਿਚ ਗੁਜ਼ਰ ਰਿਹਾ ਹੈ। ਇਧਰ ਗੁਰੂ ਘਰ ਵਿਚ ਹੋਰ ਆਨੰਦ ਐਸੇ ਆਏ ਨੇ ਕਿ ਵੱਡੇ ਸਾਹਿਬਜ਼ਾਦਾ ਜੀ ਪ੍ਰਗਟ ਹੋਏ, ਇੱਥੇ ਇਤਿਹਾਸ ਦਾ ਠਹਿਰਾਓ ਹੋਇਆ।